ਕੀਤੀ ਅਗਲੇ ਦਿਵਸ ਸੰਗਤਾਂ ਆਈ ਪ੍ਰੀਤ ਅਨੇਕੋ ਪਾਇਨ ਲਿਆਏ ਸਭ ਬਿਰ ਤੰਤ ਸੁਨ ਨਿਰਨੇ ਕੀਨ ਸ੍ਰੀ ਅਰਜਨ ਕੋ ਸਤਗੁਰ ਚੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਬਾਬਾ ਪ੍ਰਿਥੀ ਚੰਦ ਜੀ ਨੂੰ ਪਤਾ ਲੱਗਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਿਸੇ ਸੱਜਣ ਨੇ ਆ ਕੇ ਦੱਸਿਆ ਕਿ ਤੁਹਾਡੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਇੱਕ ਰਾਤ ਗੋਇੰਦਵਾਲ ਸਾਹਿਬ ਚ ਰਹਿ ਕੇ ਅਗਲੇ ਦਿਨ ਸੱਚਖੰਡ ਗਮਨ ਕਰ ਗਏ ਨੇ। ਇਹ ਸੁਣਦਿਆਂ ਪ੍ਰਿਥੀ ਚੰਦ ਨੇ ਤਿਆਰੀ ਕੀਤੀ, ਘੋੜੇ ਤੇ ਸਵਾਰ ਹੋ ਕੇ ਕਰਮੋ ਨੂੰ ਨਾਲ ਲੈ ਕੇ ਇਹ ਗੋਇੰਦਵਾਲ ਸਾਹਿਬ ਪਹੁੰਚਿਆ। ਸਿੱਖਾਂ ਦਾ ਦਰਬਾਰ ਸਜਿਆ ਹੋਇਆ ਸੀ, ਗੁਰੂ ਅਰਜਨ ਸਾਹਿਬ ਜੀ ਵੀ ਵਿਚ ਬੈਠੇ ਸੀ, ਬਾਬਾ ਮੋਹਰੀ ਜੀ ਬੈਠੇ ਨੇ। ਆ ਕੇ ਉੱਚੀ ਆਵਾਜ਼ ਚ ਨਾਲੇ ਰੋਣ ਲੱਗਾ ਤੇ ਗੁੱਸੇ ਵਿਚ ਆਇਆ ਹੋਇਆ ਗੁਰੂ ਅਰਜਨ ਸਾਹਿਬ ਤੇ ਦੂਸ਼ਣ ਲਾਉਂਦਿਆਂ ਕਹਿਣ ਲੱਗਾ, ਪਿਤਾ ਜੀ ਨੂੰ ਹਾਲੇ 2 ਦਿਨ ਗੁਰਿਆਈ ਦਿੱਤਿਆਂ ਨਹੀਂ ਸਨ ਹੋਏ, ਚੰਗੇ ਭਲੇ ਸਨ, ਕੋਈ ਉਨ੍ਹਾਂ ਨੂੰ ਰੋਗ ਨਹੀਂ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ 1 ਦਿਨ ਚ ਉਨ੍ਹਾਂ ਨੂੰ ਕੀ ਹੋ ਗਿਆ? ਮੈਂ ਜਾਣਦਾ ਹਾਂ ਕਿ ਜ਼ਰੂਰ ਅਰਜਨ ਦੇਵ ਨੇ ਪਿਤਾ ਜੀ ਨੂੰ ਜ਼ਹਿਰ ਦੇ ਕੇ ਮਾਰਿਆ, ਉਦਾਂ ਉਨ੍ਹਾਂ ਦੀ ਮੌਤ ਨਹੀਂ ਸੀ ਹੋ ਸਕਦੀ। ਇਹ ਗੱਲ ਜਦੋਂ ਕਹੀ ਤੇ ਜਿੰਨੇ ਸਿਆਣੇ ਸੱਜਣ ਸਿੱਖ ਬੈਠੇ ਸੀ ਉਨ੍ਹਾਂ ਸਾਰਿਆਂ ਨੇ ਪ੍ਰਿਥੀ ਚੰਦ ਨੂੰ ਲਾਹਨਤਾਂ ਪਾਈਆਂ। ਪ੍ਰਿਥੀ ਚੰਦ ਸਮਝ ਕੇ ਬੋਲੀਦਾ, ਏਦਾਂ ਦੀ ਗੱਲ ਕਰਦਿਆਂ ਤੂੰ ਸੋਭਦਾ ਨਹੀਂ, ਤੂੰ ਵੱਡਾ ਭਰਾ ਹੈ, ਇਹ ਗੱਲ ਤੂੰ ਕਿਵੇਂ ਕਰ ਸਕਦਾ? ਸੁਣ ਕੇ ਪ੍ਰਿਥੀ ਚੰਦ ਸਿਰ ਨੀਵਾਂ ਕਰਕੇ ਬੈਠਾ ਹੈ। 13ਵੇਂ ਦਿਨ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਯਾਦ ਚ ਸਮਾਗਮ ਕੀਤਾ ਗਿਆ ਤੇ ਦਸਤਾਰਬੰਦੀ ਦੀ ਗੱਲ ਹੋਈ ਕਿ ਪੱਗ ਕਿਹਨੂੰ ਦਿੱਤੀ ਜਾਏ। ਪ੍ਰਿਥੀ ਚੰਦ ਦਾਅਵੇਦਾਰ ਬਣਿਆ ਹੋਇਆ ਕਿ ਮੈਂ ਵੱਡਾ ਪੁੱਤਰ ਹਾਂ, ਇਸ ਕਰਕੇ ਪੱਗ ਮੇਰੇ ਸਿਰ ਤੇ ਬੰਨੀ ਜਾਣੀ ਚਾਹੀਦੀ ਹੈ। ਬਾਬਾ ਬੁੱਢਾ ਸਾਹਿਬ ਬਾਬਾ ਮੋਹਰੀ ਜੀ ਹੋਣਾ ਨੇ ਵਿਚਾਰ ਕੀਤੀ ਹੈ ਕਿ ਦਸਤਾਰ ਤਾਂ ਗੁਰੂ ਅਰਜਨ ਸਾਹਿਬ ਨੂੰ ਦੇਣੀ ਚਾਹੀਦੀ ਹੈ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਉਨ੍ਹਾਂ ਨੂੰ ਗੁਰੂ ਥਾਪ ਗਏ ਨੇ ਤੇ ਸਾਨੂੰ ਵੀ ਉਹੀ ਕੰਮ ਕਰਨਾ ਚਾਹੀਦਾ ਜੋ ਗੁਰੂ ਰਾਮਦਾਸ ਜੀ ਕਹਿ ਗਏ ਨੇ। ਜਦੋਂ ਦੀਵਾਨ ਚ ਇਹ ਗੱਲ ਕਹੀ ਬਾਬਾ ਮੋਹਰੀ ਜੀ ਨੇ ਤੇ ਪ੍ਰਿਥੀ ਚੰਦ ਬੋਲਿਆ, ਕਹਿਣ ਲੱਗਾ ਤੁਸੀਂ ਮਰਿਆਦਾ ਬਦਲੋਗੇ? ਅੱਜ ਤੱਕ ਇਹ ਮਰਿਆਦਾ ਚੱਲਦੀ ਆਈ ਹੈ ਵੀ ਪਿਤਾ ਦੇ ਮਰਨ ਤੋਂ ਬਾਅਦ ਉਹਦੇ ਵੱਡੇ ਪੁੱਤਰ ਨੂੰ ਪੱਗ ਬੰਨੀ ਜਾਂਦੀ ਹੈ, ਜ਼ਿੰਮੇਵਾਰੀ ਵੱਡੇ ਪੁੱਤਰ ਨੂੰ ਦਿੱਤੀ ਜਾਂਦੀ ਤੇ ਤੁਸੀਂ ਮੈਨੂੰ ਛੱਡ ਕੇ ਛੋਟੇ ਨੂੰ ਦਿਓਗੇ? ਕੱਲ ਨੂੰ ਤੁਹਾਡੇ ਵਿਚ ਵੀ ਕੁੱਲ ਰੀਤੀਆਂ ਚੱਲਣੀਆਂ ਨੇ, ਉਹ ਸਾਰੀਆਂ ਰੀਤੀਆਂ ਉਲਟ ਹੋਣਗੀਆਂ, ਵਿਗੜਨਗੀਆਂ। ਪ੍ਰਿਥੀ ਚੰਦ ਨੇ ਗੱਲ ਕਹੀ ਪਰ ਬਾਬਾ ਮੋਹਰੀ ਤੇ ਬਾਬਾ ਬੁੱਢਾ ਜੀ ਨੇ ਪ੍ਰਿਥੀ ਚੰਦ ਦੀ ਗੱਲ ਨਹੀਂ ਮੰਨੀ। ਦਸਤਾਰ ਚੁੱਕ ਕੇ ਆਪਣੇ ਦੋਹਾਂ ਹੱਥਾਂ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਤੀ, ਪਰ ਗੁਰੂ ਅਰਜਨ ਸਾਹਿਬ ਨੇ ਵਿਚਾਰ ਕੀਤੀ ਝਗੜਾ ਨਿਬੇੜਨਾ ਤੇ ਦਸਤਾਰ ਨਾਲ ਗੁਰਿਆਈ ਦਾ ਤਾਂ ਕੋਈ ਸੰਬੰਧ ਨਹੀਂ, ਜੋ ਸਾਡੇ ਪਿਤਾ ਜੀ ਸਾਨੂੰ ਗੁਰਿਆਈ ਦੇ ਗਏ ਨੇ ਉਹ ਤਾਂ ਸਾਡੇ ਕੋਲ ਹੀ ਰਹਿਣੀ ਹੈ, ਪੱਗ ਨਾਲ ਕੀ ਬਣਦਾ? ਤੇ ਜੇ ਪੱਗ ਲੈ ਕੇ ਪ੍ਰਿਥਵੀ ਚੰਦ ਖੁਸ਼ ਹੁੰਦਾ ਤਾਂ ਇਹ ਪੱਗ ਇਹਨੂੰ ਦੇ ਦਿੰਦੇ ਹਾਂ। ਤੋ ਗੁਰੂ ਅਰਜਨ ਸਾਹਿਬ ਜੀ ਨੇ ਉਹ ਪੱਗ ਬਾਬੇ ਪ੍ਰਿਥਵੀ ਚੰਦ ਨੂੰ ਦਿੱਤੀ, ਆਖਿਆ ਵੀਰ ਜੀ ਆਹ ਲੋ ਆ ਪੱਗ, ਤੁਸੀਂ ਆਪਣੇ ਸਿਰ ਤੇ ਬੰਨੋ ਤੇ ਮੈਨੂੰ ਛੋਟਾ ਭਰਾ ਜਾਣ ਕੇ ਮੇਰੀ ਪ੍ਰਤਪਾਲਣਾ ਕਰੋ, ਵੱਡਾ ਭਰਾ ਪਿਤਾ ਦੇ ਬਰਾਬਰ ਹੋਇਆ ਕਰਦਾ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਨੇ ਬੜੀ ਹਲੀਮੀ ਨਿਮਰਤਾ ਨਾਲ ਪੱਗ ਦਿੱਤੀ। ਪ੍ਰਿਥਵੀ ਚੰਦ ਨੇ ਬੜੇ ਹੋਛੇਪਨ ਨਾਲ ਉਹ ਪੱਗ ਲੈ ਕੇ ਆਪਣੇ ਸਿਰ ਤੇ ਧੱਕੇ ਨਾਲ ਹੀ ਬੰਨ ਲਈ। ਸਿੱਖ ਵੇਖ ਕੇ ਸਭ ਅਨੁਮਾਨ ਲਾ ਰਹੇ ਨੇ ਤੇ ਗੁਰਿਆਈ ਤਾਂ ਗੁਰੂ ਅਰਜਨ ਸਾਹਿਬ ਕੋਲ ਹੀ ਹੈ ਨਾ, ਪੱਗ ਨਾਲ ਤਾਂ ਗੁਰਿਆਈ ਦਾ ਕੋਈ ਸੰਬੰਧ ਨਹੀਂ। ਉਹ ਤਾਂ 5 ਪੈਸੇ ਨਾਰੀਅਲ ਰੱਖ ਕੇ ਤਿਲਕ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਹੀ ਦਿੱਤਾ ਹੈ। ਜੋਤ ਤਾਂ ਗੁਰੂ ਅਰਜਨ ਸਾਹਿਬ ਦੇ ਅੰਦਰ ਹੀ ਹੈ। ਇਸ ਕਰਕੇ ਸਿੱਖਾਂ ਦਾ ਕੋਈ ਪ੍ਰਿਥਵੀ ਚੰਦ ਵੱਲ ਰੁਝਾਨ ਨਹੀਂ ਹੋਇਆ। ਸਿੱਖਾਂ ਦਾ ਸਾਰਿਆਂ ਦਾ ਭਰੋਸਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਤੇ ਟਿਕਿਆ। ਇਸੇ ਤਰ੍ਹਾਂ ਦਿਨ ਬੀਤ ਗਿਆ ਹੈ। ਅਗਲਾ ਦਿਨ ਆਇਆ ਤੇ ਜਿਵੇਂ ਗੁਰੂ ਕੀਆਂ ਸੰਗਤਾਂ ਆ ਰਹੀਆਂ ਨੇ, ਆਓ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਕਿਉਂ ਪਈ ਅਗਲੇ ਦਿਵਸ ਸੰਗਤਾਂ ਆਈ, ਪ੍ਰੀਤੇ ਅਨੇਕ ਪਾਇਨ ਲਿਆਏ।
ਇਸ ਦਿਨ ਦਸਤਾਰ ਬੰਦੀ ਹੋਈ, ਉਸ ਤੋਂ ਅਗਲੇ ਦਿਨ ਜਦੋਂ ਦੀਵਾਨ ਸਜੇ ਤੇ ਅਗਲੇ ਦਿਨ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੂੰ ਜਿਵੇਂ ਜਿਵੇਂ ਪਤਾ ਲੱਗ ਰਿਹਾ ਸੀ ਉਸੇ ਤਰ੍ਹਾਂ ਆ ਰਹੇ ਸਨ। ਇਸ ਕਰਕੇ ਅਗਲੇ ਦਿਨ ਜਿਹੜੀਆਂ ਸੰਗਤਾਂ ਦੂਰੋਂ ਦਰੇਡਿਓ ਨਗਰਾਂ ਵਿਚੋਂ ਗ੍ਰਾਮਾਂ ਚੋਂ ਸ਼ਹਿਰਾਂ ਚੋਂ ਚੱਲ ਕੇ ਆਈਆਂ, ਉਹ ਸੰਗਤਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਚਰਣਾਂ ਚ ਪਹੁੰਚੀਆਂ। ਅਨੇਕ ਪ੍ਰਕਾਰ ਦੀਆਂ ਉਪਾਇਨਾਂ, ਅਨੇਕ ਪ੍ਰਕਾਰ ਦੀਆਂ ਬੜੀਆਂ ਸੁੰਦਰ ਭੇਟਾਵਾਂ ਗੁਰੂ ਦੀਆਂ ਸੰਗਤਾਂ ਲੈ ਕੇ ਗੋਇੰਦਵਾਲ ਸਾਹਿਬ ਆਈਆਂ ਹਨ।
ਸਭ ਬਿਰਤੰਤ ਸੁਣ ਨਿਰਨੇ ਕੀਨ, ਸ੍ਰੀ ਅਰਜਨ ਕੋ ਸਤਿਗੁਰ ਚੀਨ।
ਹੁਣ ਜਿਹੜੇ ਸਿੱਖ ਨਵੇਂ ਆਏ ਸੀ, ਜਿਨ੍ਹਾਂ ਨੇ ਪਹਿਲਾਂ ਉਹ ਮਰਿਆਦਾ ਸਾਰੀ ਨਹੀਂ ਸੀ ਵੇਖੀ ਜੋ ਗੁਰੂ ਘਰ ਵਿਚ ਹੋਈ ਹੈ, ਉਹ ਜਿਹੜੇ ਸਿੱਖ ਆਏ ਜਦੋਂ ਉਨ੍ਹਾਂ ਨੇ ਸੁਣਿਆ ਸਾਰਾ ਪ੍ਰਸੰਗ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜਿਹੜੀ ਗੁਰਤਾ ਗੱਦੀ ਹੈ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਤੀ ਹੈ, ਗੁਰਿਆਈ ਦਾ ਤਿਲਕ ਗੁਰੂ ਅਰਜਨ ਸਾਹਿਬ ਨੂੰ ਪ੍ਰਾਪਤ ਹੋਇਆ ਤੇ ਪ੍ਰਿਥਵੀ ਚੰਦ ਨੇ ਤਾਂ ਧੱਕੇ ਨਾਲ ਹੀ ਲੈ ਕੇ ਪੱਗ ਆਪਣੇ ਸਿਰ ਤੇ ਬੰਨੀ ਹੈ, ਗੁਰਿਆਈ ਇਹਦੇ ਕੋਲ ਨਹੀਂ ਹੈ, ਇਹ ਗੁਰਿਆਈ ਤੋਂ ਖਾਲੀ ਹੈ। ਤੋ ਸਾਰੀ ਸੰਗਤ ਨੇ ਜਾਣ ਲਿਆ, ਸਾਰਾ ਬਿਰਤੰਤ ਸਮਝ ਲਿਆ, ਸਾਰੀ ਸੰਗਤ ਨੇ ਨਿਰਣਾ ਕਰ ਲਿਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਹੀ ਅਸਲ ਵਿਚ ਪੰਜਵੇਂ ਗੁਰੂ ਨੇ। ਗੁਰੂ ਅਰਜਨ ਸਾਹਿਬ ਜੀ ਵਿਚ ਹੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਬਿਰਾਜਮਾਨ ਹੈ। ਇਹ ਨਿਰਣਾ, ਇਹ ਨਿਸ਼ਚਾ ਸਾਰੀ ਸੰਗਤ ਨੇ ਕਰ ਲਿਆ।
ਬ੍ਰਿੰਦੇ ਕੋਰਨ ਅਰਪ ਅਗਾਰੀ,
ਅਨੇਕ ਪ੍ਰਕਾਰ ਦੀਆਂ ਬੜੀਆਂ ਸੋਹਣੀਆਂ ਭੇਟਾਵਾਂ ਜਿਹੜੀਆਂ ਸੰਗਤਾਂ ਲੈ ਕੇ ਆਈਆਂ ਸਨ, ਉਹ ਭੇਟਾਵਾਂ ਗੁਰੂ ਕੇ ਸਿੱਖਾਂ ਨੇ ਆਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਰੱਖੀਆਂ ਨੇ।
ਸਭ ਸੰਗਤ ਨੇ ਬੰਧਨ ਧਾਰੇ,
ਔਰ ਭੇਟਾਵਾਂ ਗੁਰੂ ਚਰਨਾਂ ਚ ਅਰਪਣ ਕਰਕੇ ਸਾਰੀ ਸੰਗਤ ਨੇ ਬਾ ਅਦਬ ਬੜੇ ਸਤਿਕਾਰ ਸਹਿਤ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਤੇ ਵੰਦਨਾ ਕੀਤੀ ਹੈ।
ਮਨੋ ਕਾਮਨਾ ਪਾਵਨ ਕਰੇ, ਰਾਮਦਾਸ ਗੁਰ ਇਹੀ ਨਿਆਰੇ।
ਸਭ ਦੀਆਂ ਮਨੋ ਕਾਮਨਾਵਾਂ ਗੁਰੂ ਅਰਜਨ ਸਾਹਿਬ ਜੀ ਪੂਰਨ ਕਰ ਰਹੇ ਨੇ, ਸਭ ਦੀਆਂ ਇੱਛਾਵਾਂ ਪੂਰਨ ਕਰ ਰਹੇ ਨੇ। ਗੁਰੂ ਕੇ ਸਿੱਖ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰੂ ਰਾਮਦਾਸ ਜੀ ਦਾ ਹੀ ਸਰੂਪ ਵੇਖਦੇ ਨੇ, ਭੇਦ ਨਹੀਂ ਸਮਝਦੇ। ਜਿਹੜੀ ਸੰਗਤ ਆਈ ਹੈ, ਸਿੱਖ ਆਏ ਨੇ, ਉਹ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਰਾਮਦਾਸ ਸਾਹਿਬ ਦਾ ਹੀ ਸਰੂਪ ਕਰਕੇ ਜਾਣਦੇ ਨੇ, ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਸਰੂਪ ਉਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਵਿਚ ਨਜ਼ਰ ਆ ਰਿਹਾ।
ਤੀਰ ਹਜ਼ਾਰਨ ਧਨ ਜੋ ਆਏ ਜਰਿਓ ਨਾ ਪ੍ਰਿਥੀਆ ਜਰਿਓ ਰਿਸਾਏ।
ਹਜ਼ਾਰਾਂ ਰੁਪਈਏ ਦਾ ਧਨ ਜਿਹੜਾ ਸੰਗਤ ਲੈ ਕੇ ਆਈ ਹੈ, ਭੇਟਾਵਾਂ ਲੈ ਕੇ ਆਈਆਂ ਨੇ ਸੰਗਤਾਂ, ਉਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿਚ ਆਇਆ। ਪ੍ਰਿਥੀ ਚੰਦ ਨੂੰ ਕਿਸੇ ਨੇ ਆ ਕੇ ਮੱਥਾ ਨੀ ਟੇਕਿਆ, ਇਹਨੂੰ ਕਿਸੇ ਨੇ ਰਾਮ ਸਤ ਵੀ ਨੀ ਕਿਹਾ। ਆ ਕੇ ਪ੍ਰਿਥੀ ਚੰਦ ਨੇ ਜਦੋਂ ਵੇਖਿਆ ਵੀ ਹਜ਼ਾਰਾਂ ਰੁਪਈਆ ਮੇਰੇ ਸ਼ਰੀਕ ਦੇ ਪੈਰਾਂ ਵਿਚ, ਸੰਗਤ ਉਹਨਾਂ ਦੇ ਚਰਨਾਂ ਵਿਚ ਆ ਕੇ ਮੱਥਾ ਟੇਕ ਰਹੀ ਹੈ, ਤੇ ਵੇਖ ਕੇ ਪ੍ਰਿਥੀ ਚੰਦ ਕੋਲੋਂ ਜਰਿਆ ਨਹੀਂ ਗਿਆ। ਹਜ਼ਾਰਾਂ ਰੁਪਈਏ ਦਾ ਧਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਵੇਖ ਕੇ ਪ੍ਰਿਥੀ ਚੰਦ ਕੋਲੋਂ ਜਰਿਆ ਨਹੀਂ ਗਿਆ, ਵੇਖ ਕੇ ਸੜਬਲ ਗਿਆ, ਇਹਦਾ ਹਿਰਦਾ ਸੜਬਲ ਗਿਆ, ਇਹਦੀ ਛਾਤੀ ਸੜਬਲ ਗਈ।
ਰਿਓ ਉਪਾਏ ਕਰਤ ਬੋ ਤੇਰੇ, ਕੋ ਸਿੱਖ ਸੇਵਕ ਗਇਓ ਨਾ ਮੇਰੇ।
ਬੜਾ ਗੁੱਸੇ ਵਿਚ ਆਇਆ, ਸਹਿ ਨਾ ਸਕਿਆ, ਗੁੱਸੇ ਨਾਲ ਸੜ ਗਿਆ ਪ੍ਰਿਥੀ ਚੰਦ। ਕਹਿੰਦਾ ਮੈਂ ਬੜੇ ਉਪਾਅ ਕੀਤੇ ਵੀ ਸਿੱਖ ਮੇਰੇ ਕੋਲ ਆਉਣ, ਇਸੇ ਕਰਕੇ ਪੱਗ ਵੀ ਲੈ ਕੇ ਮੈਂ ਹੀ ਆਪਣੇ ਸਿਰ ਤੇ ਬੰਨੀ ਸੀ ਵੀ ਗੁਰਿਆਈ ਮੇਰੇ ਕੋਲ ਹੈ। ਅਨੇਕਾਂ ਉਪਾਅ ਪ੍ਰਿਥੀ ਚੰਦ ਨੇ ਕੀਤੇ, ਗੱਦੀ ਪ੍ਰਿਥੀ ਚੰਦ ਨੇ ਵੀ ਲਾਈ, ਗੱਦੀ ਲਾ ਕੇ ਚੰਦੋਆ ਤਾਣ ਕੇ ਪ੍ਰਿਥੀ ਚੰਦ ਵੀ ਬੈਠਾ ਹੋਇਆ, ਪਰ ਕੋਈ ਸੇਵਕ ਸਿੱਖ ਬਾਬੇ ਪ੍ਰਿਥੀ ਚੰਦ ਕੋਲ ਨਹੀਂ ਆਇਆ। ਸੂਰਜ ਦੇ ਸਾਹਮਣੇ ਚੰਦਰਮਾ ਭਾਵੇਂ ਜਿੰਨਾ ਮਰਜ਼ੀ ਸੁੰਦਰ ਹੋਵੇ, ਚੰਦਰਮਾ ਦੀ ਲੋ ਸੂਰਜ ਦੇ ਸਾਹਮਣੇ ਨਜ਼ਰ ਨਹੀਂ ਆਉਂਦੀ। ਇਸ ਕਰਕੇ ਕਹਿੰਦੇ ਉਪਾਅ ਤਾਂ ਬੜੇ ਕੀਤੇ ਪ੍ਰਿਥੀ ਚੰਦ ਨੇ, ਯਤਨ ਬੜੇ ਕੀਤੇ ਆਪਣੀ ਪੂਜਾ ਕਰਾਉਣ ਵਾਸਤੇ ਕਿ ਸਿੱਖ ਮੈਨੂੰ ਮੱਥਾ ਟੇਕਣ, ਪਰ ਪ੍ਰਿਥੀ ਚੰਦ ਕੋਲ ਕੋਈ ਵੀ ਸੇਵਕ ਕੋਈ ਵੀ ਸਿੱਖ ਚੱਲ ਕੇ ਨਹੀਂ ਆਇਆ।
ਦਿਵਸ ਅਗਲੇ ਪੁਨ ਸਿੱਖ ਆਏ, ਦੇਖ ਪ੍ਰਥਮ ਜਿਉ ਤਿਨ ਹਰ ਪਾਏ।
ਅਗਲੇ ਦਿਨ ਫਿਰ ਸੰਗਤ ਦਾ ਦੀਵਾਨ ਸਜਿਆ, ਅਗਲੇ ਦਿਨ ਫਿਰ ਸੰਗਤ ਨੇ ਗੁਰੂ ਅਰਜਨ ਸਾਹਿਬ ਨੂੰ ਹੀ ਮੱਥਾ ਟੇਕਿਆ, ਕਿਉਂਕਿ ਰੋਜ਼ ਸੰਗਤ ਨਵੀਂ ਆਉਂਦੀ ਸੀ, ਦੂਰੋਂ ਦਰੇਡਿਓ ਰੋਜ਼ ਸੰਗਤਾਂ ਨਵੀਆਂ ਆਉਂਦੀਆਂ ਸਨ। ਅਗਲੇ ਦਿਨ ਵੀ ਜਿਹੜੀ ਸੰਗਤ ਆਈ, ਉਨ੍ਹਾਂ ਨੇ ਵੀ ਗੁਰੂ ਅਰਜਨ ਸਾਹਿਬ ਨੂੰ ਹੀ ਆ ਕੇ ਨਮਸਕਾਰ ਕੀਤੀ। ਸੰਗਤ ਨੂੰ ਪਤਾ ਸੀ ਕਿ ਗੁਰੂ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ, ਗੁਰਿਆਈ ਤਾਂ ਗੁਰੂ ਅਰਜਨ ਸਾਹਿਬ ਨੂੰ ਹੀ ਮਿਲੀ ਹੈ। ਇਸ ਕਰਕੇ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਅਗਲੇ ਦਿਨ ਵੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿਚ ਹੀ ਆਏ। ਉਨ੍ਹਾਂ ਨੇ ਅਗਲੇ ਦਿਨ ਵੀ ਮਹਾਰਾਜ ਜੀ ਨੂੰ ਮੱਥਾ ਟੇਕਿਆ। ਪ੍ਰਿਥੀ ਚੰਦ ਨੇ ਫਿਰ ਅਗਲੇ ਦਿਨ ਇਸ ਤਰ੍ਹਾਂ ਵੇਖਿਆ,
ਦੂਰ ਦੂਰ ਕੀ ਸੰਗਤ ਆਵੇ, ਸ਼੍ਰੀ ਅਰਜਨ ਕੋ ਸੀਸ ਨਿਵਾਵੇ।
ਪ੍ਰਿਥੀਆ ਵੇਖ ਰਿਹਾ ਕਿ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ, ਔਰ ਉਹ ਸੰਗਤਾਂ ਆ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦੀਆਂ ਨੇ, ਉਹ ਸੰਗਤਾਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆ ਕੇ ਸੀਸ ਨਵਾਉਂਦੀਆਂ ਨੇ, ਦੂਰੋਂ ਦੂਰੋਂ ਸਿੱਖ ਸੰਗਤਾਂ ਆ ਰਹੀਆਂ ਨੇ। ਇਸ ਤਰ੍ਹਾਂ ਪ੍ਰਿਥੀਆ ਵੇਖਦਾ ਹੈ, ਪ੍ਰਿਥੀਏ ਕੋਲੋਂ ਵੇਖ ਕੇ ਜਰਿਆ ਨਹੀਂ ਜਾਂਦਾ।
ਕਿਤਕ ਦਿਵਸ ਦੇਖਤ ਦੁਖ ਹੋਵਤ,
ਇਸੇ ਤਰ੍ਹਾਂ ਕੁਝ ਦਿਨ ਵੇਖਦਾ ਰਿਹਾ ਪ੍ਰਿਥੀਆ ਕਿ ਸ਼ਾਇਦ ਕੱਲ ਨੂੰ ਜਿਹੜੀ ਸੰਗਤ ਆਵੇ ਉਹ ਹੀ ਮੇਰੇ ਕੋਲ ਆ ਜਾਏ। ਰੋਜ਼ ਕਹਿੰਦੇ ਪੰਜ ਸੱਤ ਦਿਨ ਇਸੇ ਤਰ੍ਹਾਂ ਬੀਤ ਗਏ, ਪਰ ਜਿੰਨੀ ਸੰਗਤ ਰੋਜ਼ ਆਉਂਦੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਹੀ ਆਉਂਦੇ, ਸਾਰੇ ਗੁਰੂ ਅਰਜਨ ਸਾਹਿਬ ਨੂੰ ਹੀ ਆ ਕੇ ਨਮਸਕਾਰਾਂ ਕਰਦੇ, ਮਹਾਰਾਜ ਜੀ ਨੂੰ ਹੀ ਮੱਥਾ ਟੇਕਦੇ ਨੇ। ਇਸ ਤਰ੍ਹਾਂ ਪ੍ਰਿਥੀਏ ਨੇ ਕੁਝ ਦਿਨ ਇੱਥੇ ਰਹਿ ਕੇ ਇਸੇ ਤਰ੍ਹਾਂ ਬਤੀਤ ਕੀਤੇ ਨੇ।
ਆਪਣੋ ਮਹਾ ਅਨਾਦਰ ਜੋਤ,
ਪ੍ਰਿਥੀਏ ਨੇ ਵੇਖਿਆ ਵੀ ਮੇਰਾ ਤਾਂ ਬੜਾ ਅਨਾਦਰ ਹੋਇਆ, ਵੀ ਕੋਈ ਸਿੱਖ ਆ ਕੇ ਮੈਨੂੰ ਪੁੱਛਦਾ ਤੱਕ ਵੀ ਨਹੀਂ, ਪਿਤਾ ਤਾਂ ਮੇਰਾ ਵੀ ਸੱਚਖੰਡ ਗਿਆ, ਮੇਰੇ ਕੋਲ ਕੋਈ ਆ ਕੇ ਅਫਸੋਸ ਵੀ ਨਹੀਂ ਕਰਦਾ, ਮੇਰੇ ਕੋਲ ਆ ਕੇ ਕੋਈ ਦੁੱਖ ਵੀ ਜ਼ਾਹਰ ਨਹੀਂ ਕਰਦਾ। ਪ੍ਰਿਥੀਏ ਨੇ ਆਪਣਾ ਅਨਾਦਰ ਹੁੰਦਾ ਵੇਖਿਆ ਵੀ ਬੜਾ ਭਾਰੀ ਅਨਾਦਰ, ਇੰਨਾ ਵੱਡਾ ਤਿਰਸਕਾਰ ਉਹ ਮੇਰਾ ਹੋ ਰਿਹਾ।
ਦੋਸ਼ ਮੋਰੀ ਆਦਿਕ ਕੇਰਾ,
ਸੋਚਦਾ ਪ੍ਰਿਥੀ ਚੰਦ ਵੀ ਇਹ ਜਿੰਨਾ ਕਸੂਰ ਹੈ ਮੋਰੀ ਬਾਬੇ ਦਾ, ਮਾਮਾ ਸੀ ਇਹਨਾਂ ਦਾ ਪ੍ਰਿਥੀ ਚੰਦ ਦਾ, ਵੀ ਇਹ ਜਿੰਨਾ ਕਸੂਰ ਹੈ ਜਿੰਨਾ ਦੋਸ਼ ਹੈ ਇਹ ਬਾਬੇ ਮੋਰੀ ਦਾ ਦੋਸ਼ ਹੈ, ਉਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੂੰ ਸਿਰੇ ਚੜਾਇਆ।
ਬਿਰਧ ਆਦਿਕ ਸਿੱਖ ਕੇਰ ਘਨੇਰਾ,
ਆਹ ਜਿਹੜੇ ਬਾਬਾ ਬੁੱਢਾ ਸਾਹਿਬ ਵਰਗੇ ਸਿੱਖ ਇੱਥੇ ਫਿਰਦੇ ਨੇ, ਇਹ ਮੈਨੂੰ ਵੇਖ ਨਹੀਂ ਸਿਖਾਉਂਦੇ, ਇਹ ਹੀ ਸਾਰੇ ਗੁਰੂ ਅਰਜਨ ਸਾਹਿਬ ਨੂੰ ਗੁਰੂ ਬਣਾ ਕੇ ਪ੍ਰਗਟ ਕਰ ਰਹੇ ਨੇ, ਗੁਰੂ ਅਰਜਨ ਸਾਹਿਬ ਨੂੰ ਗੁਰੂ ਜਣਾ ਕੇ ਪ੍ਰਗਟ ਕਰ ਰਹੇ ਨੇ।
ਚਲ ਤੇਰੇ ਦੈ ਨੈ ਚਲਤੀ ਉਪਾਏ, ਮੋਤੀ ਏਕ ਏਕ ਨੈ ਆਏ।
ਪ੍ਰਿਥੀਆ ਹਿਰਦੇ ਚ ਸੜਦਾ ਵੇਖ ਵੇਖ ਕੇ, ਪਰ ਇਹਦਾ ਕੋਈ ਉਪਾਅ ਨਹੀਂ ਚੱਲਦਾ, ਕੋਈ ਜ਼ੋਰ ਨਹੀਂ ਚੱਲਦਾ, ਤੇ ਸੋਚਦਾ ਆਪਣੇ ਮਨ ਦੇ ਵਿਚ ਵੀ ਮੇਰੇ ਕੋਲ ਇੱਕ ਵੀ ਸਿੱਖ ਨਹੀਂ ਆਉਂਦਾ, ਸੈਂਕੜੇ ਸਿੱਖ ਆ ਰਹੇ ਨੇ, ਸਾਰੇ ਗੁਰੂ ਅਰਜਨ ਸਾਹਿਬ ਕੋਲ ਜਾਂਦੇ ਨੇ, ਉਹਨਾਂ ਕੋਲ ਜਾ ਕੇ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਨੇ, ਮੇਰੇ ਕੋਲ ਇੱਕ ਵੀ ਸਿੱਖ ਨਹੀਂ ਆ ਰਿਹਾ, ਇੱਕ ਵੀ ਸਿੱਖ ਆ ਕੇ ਮੇਰੇ ਕੋਲ ਕੋਈ ਭੇਟਾ ਭੇਟ ਨਹੀਂ ਕਰ ਰਿਹਾ।
ਸਿੱਖ ਸੰਗਤ ਕੋ ਇਹ ਪਰਮਾ ਮੈਂ, ਸ਼੍ਰੀ ਅਰਜਨ ਕੋ ਕਹਿ ਪੁਜਵਾ ਮੈਂ।
ਆ ਜਿਹੜੇ ਨੇ ਸਾਰੇ ਬਾਬਾ ਬੁੱਢਾ ਸਾਹਿਬ ਤੇ ਬਾਬਾ ਮੋਹਰੀ ਜੀ ਵਰਗੇ ਜਿੰਨੇ ਨੇ ਨਾ, ਇਹ ਜਦੋਂ ਸੰਗਤ ਆਉਂਦੀ ਤੇ ਉਹਨਾਂ ਨੂੰ ਕਹਿ ਕੇ ਭਰਮਾਈ ਜਾਂਦੇ ਨੇ, ਸਿੱਖ ਸੰਗਤ ਨੂੰ ਕਹਿ ਕੇ ਭਰਮਾ ਕੇ ਤੇ ਗੁਰੂ ਅਰਜਨ ਸਾਹਿਬ ਦੀ ਪੂਜਾ ਕਰਾਉਂਦੇ ਨੇ, ਮੇਰੇ ਵੱਲ ਆਉਣ ਹੀ ਨਹੀਂ ਦਿੰਦੇ ਕਿਸੇ ਨੂੰ, ਮੇਰੇ ਤੱਕ ਤਾਂ ਕਿਸੇ ਨੂੰ ਪਹੁੰਚਣ ਹੀ ਨਹੀਂ ਦਿੰਦੇ। ਜਿਹੜੀ ਸੰਗਤ ਆਉਂਦੀ ਪਹਿਲਾਂ ਹੀ ਉਹਨਾਂ ਨੂੰ ਭਰਮਾ ਲੈਂਦੇ ਨੇ ਤੇ ਭਰਮਾ ਕੇ ਗੁਰੂ ਅਰਜਨ ਸਾਹਿਬ ਦੀ ਪੂਜਾ ਕਰਾਉਂਦੇ ਨੇ।
ਮੁਝੇ ਆਛੋ ਨਿਆ ਬਸਾਓ,
ਸੋਚਦਾ ਹੈ ਪ੍ਰਿਥੀ ਚੰਦ ਇੱਥੇ ਰਹਿਣਾ, ਇੱਥੇ ਵਸਣਾ ਗੋਇੰਦਵਾਲ ਸਾਹਿਬ ਚ ਮੇਰੇ ਲਈ ਚੰਗਾ ਨਹੀਂ, ਇੱਥੇ ਮੈਂ ਆਪਣੇ ਮਨਸੂਬੇ ਚ ਕਾਮਯਾਬ ਨਹੀਂ ਹੋ ਸਕਣਾ, ਇੱਥੇ ਮੇਰੀ ਇਨ੍ਹਾਂ ਨੇ ਪੂਜਾ ਨਹੀਂ ਹੋਣ ਦੇਣੀ, ਮੋਹਰੀ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਹੋਣੇ ਵਰਗੇ ਸਿੱਖਾਂ ਨੇ, ਇੱਥੇ ਰਹਿ ਕੇ ਮੇਰੀ ਗੱਲ ਪੂਰੀ ਨਹੀਂ ਹੋਣੀ। ਮੈਂ ਇੱਥੋਂ ਛੱਡ ਕੇ ਗੋਇੰਦਵਾਲ ਸਾਹਿਬ ਨਗਰ ਤੇ ਅੰਮ੍ਰਿਤਸਰ ਚਲਾ ਜਾਵਾਂ ਤੇ ਅੰਮ੍ਰਿਤਸਰ ਸਾਹਿਬ ਜਾ ਕੇ ਉਥੇ ਜਾ ਕੇ ਮੇਰਾ ਕੰਮ ਪੂਰਾ ਹੋ ਸਕਦਾ, ਉਥੇ ਜਾ ਕੇ ਮੈਂ ਆਪਣੀ ਪੂਜਾ ਕਰਾ ਸਕਦਾ, ਉਥੇ ਸਿੱਖ ਆਉਣਗੇ, ਉਥੇ ਫਿਰ ਉਹ ਮੇਰੀ ਪੂਜਾ ਕਰਨਗੇ, ਇੱਥੇ ਨਹੀਂ ਮੇਰੀ ਪੂਜਾ ਹੋਣੀ, ਇੱਥੇ ਨਹੀਂ ਮੈਨੂੰ ਕਿਸੇ ਨੇ ਆ ਕੇ ਪੂਜਣਾ। ਤੇ ਜੇ ਮੈਂ ਇਹ ਨਗਰ ਛੱਡ ਕੇ ਸੁਧਾ ਸਾਰ ਅੰਮ੍ਰਿਤਸਰ ਚਲਾ ਜਾਵਾਂ, ਉਥੇ ਜਾ ਕੇ ਮੇਰੀ ਪੂਜਾ ਹੋ ਸਕਦੀ ਹੈ।
ਵਿਚਾਰ ਦੁੱਖ ਪਾਏ ਕਨੇਰਾ, ਸ਼੍ਰੀ ਅੰਮ੍ਰਿਤਸਰ ਗਮਨਿਓ ਫੇਰਾ।
5-7 ਦਿਨ ਪ੍ਰਿਥੀ ਚੰਦ ਇੱਥੇ ਰਹਿ ਕੇ ਸਾਰਾ ਕੁਝ ਵੇਖ ਕੇ ਸੜਬਲ ਕੇ ਵੀ ਇੱਥੇ ਨੀ ਮੇਰੀ ਦਾਲ ਗਲਣੀ, ਇੱਥੇ ਨੀ ਮੇਰਾ ਕੰਮ ਸਿੱਧ ਹੋਣਾ, ਤੋ ਵਿਚਾਰ ਕੇ ਪ੍ਰਿਥੀ ਚੰਦ ਨੇ ਗੋਇੰਦਵਾਲ ਸਾਹਿਬ ਤੋਂ ਤਿਆਰੀ ਕੀਤੀ ਤੇ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲਣ ਵਾਸਤੇ ਤਿਆਰ ਹੋ ਗਿਆ।
ਜੋ ਪਈ ਜਹਾਂਗੀਰ ਪਾਤਸ਼ਾਹ ਬਯੋ ਹੈ, ਸੁਲਹੀ ਤੇ ਉਮਰਾਓ ਕੀਓ ਹੈ।
ਪ੍ਰਿਥੀ ਚੰਦ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਟੁਰ ਗਿਆ, ਗੋਇੰਦਵਾਲ ਸਾਹਿਬ ਤੋਂ ਤ੍ਰਿਸਕਾਰ ਕਰਾ ਕੇ ਆਪਣਾ ਨਿਰਾਦਰ ਕਰਾ ਕੇ ਪ੍ਰਿਥੀ ਚੰਦ ਇੱਥੋਂ ਗੋਇੰਦਵਾਲ ਸਾਹਿਬ ਨੂੰ ਟੁਰ ਗਿਆ, ਗੋਇੰਦਵਾਲ ਸਾਹਿਬ ਨੂੰ ਚਲਾ ਗਿਆ। ਤੇ ਖਾਲਸਾ ਜੀ, ਇਧਰ ਬਾਦਸ਼ਾਹ ਜਹਾਂਗੀਰ ਜੋ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ, ਇਹਦਾ ਇੱਕ ਬਹੁਤ ਹੀ ਵੱਡਾ ਉਮਰਾਵ ਕਹਿੰਦੇ ਨੇ ਅਫਸਰ ਨੂੰ, ਬੜਾ ਵੱਡਾ ਉਮਰਾਵ ਸੀ, ਬੜਾ ਵੱਡਾ ਅਫਸਰ ਸੀ, ਇਹਦਾ ਨਾਂ ਸੀ ਸੁਲਹੀ ਖਾਂ। ਇਹਦਾ ਜ਼ਿਕਰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚ ਵੀ ਕੀਤਾ, ਸੁਲਹੀ ਤੇ ਨਾਰਾਇਣ ਰਾਖ ਵਾਲੇ ਸ਼ਬਦ ਵਿਚ। ਇਹ ਜਿਹੜਾ ਸੁਲਹੀ ਖਾਂ ਇਹਦਾ ਨਾਂ ਹੈ ਤੇ ਇਹ ਬਾਦਸ਼ਾਹ ਜਹਾਂਗੀਰ ਦਾ ਬੜਾ ਵੱਡਾ ਉਮਰਾਵ ਸੀ, ਬੜਾ ਵੱਡਾ ਅਫਸਰ ਸੀ।
ਸੋਮਾ ਜੇ ਮੈਂ ਚੱਲ ਕਰ ਆਇਓ, ਲਸ਼ਕਰ ਮਾਂ ਸੰਗ ਮਿਲੇ ਆਇਓ।
ਸੁਲਹੀ ਖਾਂ ਕਿਸੇ ਕੰਮ ਕਰਕੇ ਸੁਭਾਵਕ ਮਾਝੇ ਦੇ ਇਲਾਕੇ ਚ ਆਇਆ ਹੋਇਆ ਸੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਚ ਸੁਲਹੀ ਖਾਂ ਆਇਆ ਹੋਇਆ ਸੀ। ਮਾਝੇ ਦਾ ਇਲਾਕਾ ਵੱਜਦਾ ਨਾ ਸਾਰਾ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਇਲਾਕਾ ਹੈ ਇਹ ਮਾਝੇ ਦਾ ਇਲਾਕਾ ਗਿਣਿਆ ਜਾਂਦਾ, ਦਰਿਆਵਾਂ ਦੇ ਵਿਚਕਾਰਲੀ ਜਗ੍ਹਾ ਨੂੰ ਮਾਝਾ ਕਹਿ ਦਿੰਦੇ। ਤੋ ਉਸ ਵਕਤ ਸੁਲਹੀ ਖਾਂ ਕਿਸੇ ਸਰਕਾਰੀ ਕੰਮ ਕਰਕੇ ਕਿਸੇ ਕਾਰਜ ਵਾਸਤੇ ਸੁਭਾਵਕ ਹੀ ਬਾਦਸ਼ਾਹ ਜਹਾਂਗੀਰ ਕੋਲੋਂ ਦਿੱਲੀ ਤੋਂ ਚੱਲ ਕੇ ਇਸ ਮਾਝੇ ਦੇ ਇਲਾਕੇ ਵਿਚ ਆਇਆ ਹੋਇਆ ਸੀ।
ਪ੍ਰਿਥੀਆ ਬਿਨ ਪੂਜਨ ਦੁਚਿਤਾਈ, ਸੁਲਹੀ ਆਮਨ ਕੀ ਸੁਧ ਪਾਏ।
ਪ੍ਰਿਥੀਆ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਪਰ ਪ੍ਰਿਥੀਏ ਕੋਲ ਸੰਗਤ ਫਿਰ ਨਹੀਂ ਆਈ ਉਥੇ, ਇਹ ਤਾਂ ਗਿਆ ਸੀ ਵੀ ਅੰਮ੍ਰਿਤਸਰ ਸੰਗਤ ਆਏਗੀ, ਮੇਰੀ ਪੂਜਾ ਹੋਏਗੀ, ਸਿੱਖ ਫਿਰ ਨਹੀਂ ਉਥੇ ਗਏ, ਸੰਗਤ ਫਿਰ ਗੋਇੰਦਵਾਲ ਸਾਹਿਬ ਹੀ ਜਾਂਦੀ ਗੁਰੂ ਅਰਜਨ ਸਾਹਿਬ ਕੋਲ। ਤੇ ਪ੍ਰਿਥੀਏ ਦੇ ਮਨ ਦੇ ਵਿਚ ਬੜੀ ਦੁਚਿਤਾਈ ਹੈ ਵੀ ਮੇਰੀ ਪੂਜਾ ਨਹੀਂ ਹੋ ਰਹੀ, ਮੇਰਾ ਮਾਣ ਨਹੀਂ ਹੋ ਰਿਹਾ, ਮੈਂ ਵੱਡਾ ਪੁੱਤਰ ਹਾਂ ਗੁਰੂ ਰਾਮਦਾਸ ਸਾਹਿਬ ਦਾ, ਗੁਰੂ ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਹੁਣ ਤੱਕ ਮੈਂ ਸੰਭਾਲੀਆਂ, ਤੇ ਬੜੀ ਦੁਚਿਤਾਈ ਵਿਚ ਪਿਆ ਹੋਇਆ। ਤੇ ਸੁਲਹੀ ਖਾਂ ਦੇ ਆਉਣ ਦੀ ਖ਼ਬਰ ਉਹ ਪ੍ਰਿਥੀ ਚੰਦ ਨੇ ਸੁਣੀ ਕਿ ਇਸ ਇਲਾਕੇ ਚ ਜਹਾਂਗੀਰ ਦਾ ਬੜਾ ਵੱਡਾ ਅਫਸਰ ਹੈ ਸੁਲਹੀ ਖਾਂ ਤੇ ਬੜੀਆਂ ਫੌਜਾਂ ਨੇ ਉਹਦੇ ਨਾਲ, ਤੇ ਸੁਲਹੀ ਖਾਂ ਇਸ ਇਲਾਕੇ ਚ ਆਇਆ ਹੋਇਆ, ਇਹ ਖਬਰ ਪ੍ਰਿਥੀ ਚੰਦ ਨੇ ਸੁਣੀ।
ਭਗਤ ਸਮਾਜ ਕਰ ਮਿਲਿਓ ਸੁਤਾ ਏ।
ਪ੍ਰਿਥੀ ਚੰਦ ਨੇ ਤਿਆਰੀ ਕਰ ਲਈ ਵੀ ਸੁਲੀ ਖਾਂ ਨਾਲ ਮਿੱਤਰਤਾ ਪਾਣੀ ਚਾਹੀਦੀ ਏ, ਔਖੇ ਵੇਲੇ ਕੰਮ ਆਏਗਾ। ਸੁਲੀ ਖਾਂ ਨੂੰ ਕਹਿ ਕੇ ਗੁਰੂ ਅਰਜਨ ਸਾਹਿਬ ਨੂੰ ਕੈਦ ਕਰਾ ਦਿਆਂਗਾ, ਫਿਰ ਮੇਰੀ ਪੂਜਾ ਹੋਵੇਗੀ, ਮੇਰਾ ਮਾਣ ਹੋਵੇਗਾ, ਸਤਿਕਾਰ ਹੋਵੇਗਾ। ਇਹ ਭੈੜੀ ਸੋਚ ਲੈ ਕੇ ਪ੍ਰਿਥੀ ਚੰਦ ਨੇ, ਕਿਉਂਕਿ ਖਾਲਸਾ ਜੀ ਜਿਹੜੀ ਦੁਸ਼ਟ ਬਿਰਤੀ ਵਾਲੇ ਲੋਕ ਨੇ ਉਹਨਾਂ ਦਾ ਪਿਆਰ ਵੀ ਦੁਸ਼ਟ ਲੋਕਾਂ ਨਾਲ ਹੀ ਹੁੰਦਾ, ਦੁਸ਼ਟਾਂ ਨਾਲ ਮੋਹ ਪਿਆਰ, ਉਹਨਾਂ ਦੀ ਬਿਰਤੀ ਮੋਹ ਪਿਆਰ ਵੀ ਦੁਸ਼ਟਾਂ ਨਾਲ ਹੀ ਹੁੰਦਾ। ਤੇ ਪ੍ਰਿਥੀ ਚੰਦ ਬੜਾ ਸਾਜੋ ਸਮਾਨ ਲੈ ਕੇ ਆਪਣੀ ਵਡਿਆਈ ਵਾਸਤੇ ਦੱਸਣ ਵਾਸਤੇ ਸੁਲੀ ਖਾਂ ਨੂੰ ਵੀ ਮੇਰੇ ਕੋਲ ਵੀ ਬੜਾ ਧਨ ਹੈ, ਮੈਂ ਵੀ ਕੋਈ ਘੱਟ ਨਹੀਂ ਹਾਂ, ਮੇਰੇ ਕੋਲ ਵੀ ਬੜਾ ਵੱਡਾ ਰੁਤਬਾ ਹੈ, ਮੈਂ ਗੁਰੂ ਘਰ ਦੇ ਵਿਚ ਗੁਰਤਾ ਗੱਦੀ ਦਾ ਮਾਲਕ ਹਾਂ। ਏਦਾਂ ਆਪਣੀ ਵਡਿਆਈ ਵਿਖਾਉਣ ਵਾਸਤੇ ਨੇ ਬੜਾ ਸਮਾਜ ਇਕੱਠਾ ਕੀਤਾ, ਰਾਜਿਆਂ ਬਾਦਸ਼ਾਹਾਂ ਵਾਲਾ ਲਸ਼ਕਰ ਆਪਣੇ ਨਾਲ ਸੁਲੀ ਖਾਂ ਨੂੰ ਮਿਲਣ ਲਈ ਪ੍ਰਿਥੀ ਚੰਦ ਨੇ ਤਿਆਰ ਕੀਤਾ ਤੇ ਆ ਕੇ ਸੁਲੀ ਖਾਂ ਨੂੰ ਮਿਲਿਆ।
ਅਮੋਲਕ ਦੇ ਕਰ ਵਾਹੇ,
ਬੜੀਆਂ ਕੀਮਤੀ ਵਸਤੂਆਂ, ਬੜੇ ਬੜੇ ਕੀਮਤੀ ਪਦਾਰਥ ਲੈ ਕੇ, ਬੜੀਆਂ ਵਸਤੂਆਂ ਲੈ ਕੇ ਆਇਆ ਪ੍ਰਿਥੀ ਚੰਦ ਸੁਲੀ ਖਾਂ ਨੂੰ ਦੇਣ ਵਾਸਤੇ, ਜਿਹੜੀਆਂ ਬੜੀਆਂ ਅਮੋਲਕ ਵਸਤੂਆਂ ਸੀ ਉਹ ਵਸਤੂਆਂ ਲੈ ਕੇ ਆਇਆ। ਪ੍ਰਿਥੀ ਚੰਦ ਜੋੜ ਜੋੜ ਰੱਖੀਆਂ ਸੀ ਇਹਨੇ, ਉਹ ਲਿਆਇਆ ਵੀ ਪ੍ਰਿਥੀ ਚੰਦ ਕੇ ਮੈਂ ਸੁਲੀ ਖਾਂ ਨੂੰ ਦਿਆਂਗਾ ਤੇ ਵਸਤੂਆਂ ਵੇਖ ਕੇ ਸੁਲੀ ਖਾਂ ਮੇਰੇ ਤੇ ਖੁਸ਼ ਹੋਏਗਾ ਤੇ ਮੇਰਾ ਮਿੱਤਰ ਬਣੇਗਾ। ਇਸ ਕਰਕੇ ਬੜਾ ਕੁਝ ਲੈ ਕੇ ਆਇਆ, ਪਦਾਰਥ ਲੈ ਕੇ ਆਇਆ ਸੁਲੀ ਖਾਂ ਕੋਲ।
ਸ੍ਰੀ ਨਾਨਕ ਗਾਦੀ ਪਰ ਹਮੈ ਸਕਲ ਮੁਲਕ ਕੇ ਮਾਲਕ ਤੁਮੈਂ।
ਬੜੀਆਂ ਕੀਮਤੀ ਵਸਤੂਆਂ, ਮੋਲਕ ਵਸਤੂਆਂ ਲਿਆ ਕੇ ਪ੍ਰਿਥੀ ਚੰਦ ਨੇ ਸੁਲੀ ਖਾਂ ਦੇ ਅੱਗੇ ਰੱਖੀਆਂ ਤੇ ਸੁਲੀ ਖਾਂ ਦੇ ਅੱਗੇ ਰੱਖ ਕੇ ਉਹ ਕੀਮਤੀ ਵਸਤੂਆਂ ਤੇ ਪ੍ਰਿਥੀ ਚੰਦ ਬੋਲਿਆ, ਕਹਿਣ ਲੱਗਾ ਜੀ ਮੈਂ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਹਾਂ ਤੇ ਤੁਸੀਂ ਹਿੰਦੁਸਤਾਨ ਦੇ ਮਾਲਕ। ਮੈਂ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਹਾਂ ਤੇ ਤੁਸੀਂ ਹਿੰਦੁਸਤਾਨ ਦੇ ਮਾਲਕ ਹੋ, ਸਾਰੇ ਮੁਲਕ ਦੇ ਮਾਲਕ ਹੋ, ਇਹ ਸਾਰਾ ਮੁਲਕ ਤੁਹਾਡੇ ਤਾਬਿਆਂ ਹੈ।
ਮੁਲਾਕਾਤ ਕੀਨ ਸੁਚਿਤ ਚੈਕੈ।
ਇੱਦਾਂ ਆਪਣੇ ਆਪ ਨੂੰ ਗੁਰੂ ਬਣਾ ਕੇ ਪ੍ਰਿਥੀ ਚੰਦ ਨੇ ਪੇਸ਼ ਕੀਤਾ ਕਿ ਮੈਂ ਹੀ ਹਾਂ ਗੁਰੂ ਨਾਨਕ ਸਾਹਿਬ ਦਾ ਰੂਪ, ਮੈਂ ਹੀ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਹਾਂ। ਇੱਦਾਂ ਆਪਣੇ ਆਪ ਨੂੰ ਜਣਾ ਕੇ ਪ੍ਰਿਥੀ ਚੰਦ ਨੇ ਸੁਲੀ ਖਾਂ ਨਾਲ ਮੁਲਾਕਾਤ ਕੀਤੀ।
ਬਨੈ ਸਹਾਇਕ ਕਬ ਇਮ ਲੈ ਕੇ।
ਔਰ ਮੁਲਾਕਾਤ ਆਪਣੇ ਚਿੱਤ ਚ ਇਹ ਚਾਹ ਕੇ ਕੀਤੀ ਕਿ ਜਦੋਂ ਕਿਤੇ ਸਮਾਂ ਬਣੇ ਤੇ ਮੈਂ ਸੁਲੀ ਖਾਂ ਦੀ ਮਦਦ ਲਵਾਂਗਾ, ਇਹ ਮੇਰੀ ਸਹਾਇਤਾ ਕਰੇਗਾ। ਜੇ ਬਾਦਸ਼ਾਹ ਨੂੰ ਵੀ ਮਿਲਣਾ ਪਿਆ ਜਹਾਂਗੀਰ ਨੂੰ, ਤੇ ਜਹਾਂਗੀਰ ਨੂੰ ਵੀ ਮਿਲਣ ਵਾਸਤੇ ਵਿਚ ਕੋਈ ਵਿਚੋਲਾ ਚਾਹੀਦਾ, ਸਿੱਧਾ ਤਾਂ ਮਿਲ ਨਹੀਂ ਸਕਦੇ ਬਾਦਸ਼ਾਹ ਨੂੰ, ਤੇ ਸੁਲੀ ਖਾਂ ਮੇਰੀ ਮਦਦ ਕਰੇਗਾ। ਜੇ ਕਿਤੇ ਔਖਾ ਸਮਾਂ ਬਣਿਆ, ਮੈਨੂੰ ਫੌਜ ਦੀ ਲੋੜ ਪਈ, ਸਿਪਾਹੀਆਂ ਦੀ ਲੋੜ ਪਈ, ਤਾਕਤ ਦੀ ਲੋੜ ਪਈ, ਤਾਂ ਵੀ ਸੁਲੀ ਖਾਂ ਮੇਰੀ ਸਹਾਇਤਾ ਕਰੇਗਾ। ਏਦਾਂ ਆਪਣੇ ਚਿੱਤ ਚ ਚਾਹ ਕੇ ਪ੍ਰਿਥੀ ਚੰਦ ਨੇ ਸੁਲੀ ਖਾਂ ਨਾਲ ਮਿੱਤਰਤਾ ਕੀਤੀ, ਸੁਲੀ ਖਾਂ ਨਾਲ ਆ ਕੇ ਮੁਲਾਕਾਤ ਕੀਤੀ ਹੈ।
ਸੁਣ ਸੁਲਹੀ ਨੇ ਬੋਸਨ ਮਾਨਾ ਸ੍ਰੀ ਨਾਨਕ ਜਗ ਪੀਰ ਮਾਨਾ।
ਜਦੋਂ ਸੁਲੀ ਖਾਂ ਨੇ ਸੁਣਿਆ ਨਾ ਵੀ ਇਹਨੇ ਪ੍ਰਿਥੀ ਚੰਦ ਨੇ ਕਿਹਾ ਕਿ ਮੈਂ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਹਾਂ, ਤੇ ਸੁਣ ਕੇ ਸੁਲੀ ਖਾਂ ਨੇ ਵੀ ਇਹਦਾ ਬੜਾ ਸਨਮਾਨ ਕੀਤਾ, ਬੜਾ ਸਤਿਕਾਰ ਕੀਤਾ, ਕਹਿਣ ਲੱਗਾ ਜੀ ਗੁਰੂ ਨਾਨਕ ਸਾਹਿਬ ਤਾਂ ਇਸ ਜਗਤ ਦੇ ਬੜੇ ਵੱਡੇ ਪੀਰ ਹੋਏ ਨੇ, ਮੁਸਲਮਾਨ ਲੋਕ ਗੁਰੂ ਨਾਨਕ ਸਾਹਿਬ ਨੂੰ ਪੂਜਦੇ ਨੇ, ਪੀਰ ਜਾਣ ਕੇ ਪੂਜਦੇ ਨੇ। ਸੁਲੀ ਖਾਂ ਕਹਿਣ ਲੱਗਾ ਜੀ ਗੁਰੂ ਨਾਨਕ ਸਾਹਿਬ ਇਸ ਸਾਰੇ ਜਗਤ ਦੇ ਵਿਚ ਬੜੇ ਜਾਹਰ ਪੀਰ ਹੋਏ ਨੇ, ਸਾਰੇ ਜਗਤ ਦੇ ਪੀਰ ਹੋਏ ਨੇ।
ਨਿਜ ਮੁਰਾਦ ਹਮ ਤੁਮ ਤੇ ਪਾਵੈ ਕਰੈ ਬੰਦਗੀ ਸੇਵ ਰਿਜਾਮੈ।
ਸੁਲੀ ਖਾਂ ਕਹਿਣ ਲੱਗਾ ਜੀ ਇਹ ਤਾਂ ਬੜਾ ਚੰਗਾ ਹੋਇਆ ਕਿ ਤੁਸੀਂ ਆ ਗਏ ਹੋ ਆਪ, ਕਿਉਂਕਿ ਅਸੀਂ ਹੁਣ ਆਪਣੀਆਂ ਜਿਹੜੀਆਂ ਮਨ ਦੀਆਂ ਮੁਰਾਦਾਂ ਨੇ ਤੁਹਾਡੇ ਤੋਂ ਪੂਰੀਆਂ ਕਰਾਵਾਂਗੇ, ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੋ, ਉਹਨਾਂ ਦੀ ਥਾਂ ਤੇ ਤੁਸੀਂ ਇਸ ਵੇਲੇ ਮਾਲਕ ਹੋ, ਤੇ ਜੇ ਸਾਡੇ ਮਨ ਦੀਆਂ ਮੁਰਾਦਾਂ ਜਿਹੜੀਆਂ ਨੇ ਉਹ ਅਸੀਂ ਹੁਣ ਤੁਹਾਡੇ ਕੋਲੋਂ ਪੂਰੀਆਂ ਕਰਾਵਾਂਗੇ, ਸਾਡੇ ਮਨ ਦੀ ਜਿਹੜੀ ਕੋਈ ਕਾਮਨਾ ਹੈ ਉਹ ਅਸੀਂ ਤੁਹਾਡੇ ਕੋਲ ਬੇਨਤੀ ਕਰਾਂਗੇ, ਬੰਦਗੀ ਕਰਕੇ ਤੁਹਾਡੇ ਕੋਲੋਂ ਪੂਰੀ ਕਰਾਵਾਂਗੇ।
ਇਮ ਕਹਿ ਤਿੰਨ ਤੁਰਾਂਗੇ ਇੱਕ ਦੀਨਾ ਰਜਤ ਸ਼ਿੰਗਾਰਤ ਸੁੰਦਰ ਦੀਨਾ।
ਚਾਂਦੀ ਦੀ ਕਾਠੀ ਪਾਈ ਹੋਈ ਬੜੀ ਕੀਮਤੀ ਤੇ ਬੜਾ ਸੋਹਣਾ ਘੋੜਾ, ਸੁਲੀ ਖਾਂ ਨੇ ਬਾਬਾ ਪ੍ਰਿਥੀ ਚੰਦ ਜੀ ਨੂੰ ਦਿੱਤਾ, ਕਹਿੰਦਾ ਜੀ ਲਓ ਮੇਰੇ ਵੱਲੋਂ ਤੁਹਾਡਾ ਨਜ਼ਰਾਨਾ, ਤੁਸੀਂ ਗੁਰੂ ਪੀਰ ਹੋ, ਤੁਸੀਂ ਵੀ ਬੜੀਆਂ ਮੁਲਕ ਵਸਤੂਆਂ ਲਿਆਏ ਹੋ ਮੇਰੇ ਕੋਲ, ਪਰ ਮੇਰਾ ਫਰਜ਼ ਬਣਦਾ ਵੀ ਮੈਂ ਵੀ ਕੋਈ ਤੁਹਾਨੂੰ ਭੇਟਾ ਭੇਟ ਕਰਾਂ। ਤੇ ਇਹਨੇ ਇੱਕ ਬੜਾ ਸੋਹਣਾ ਕੀਮਤੀ ਘੋੜਾ, ਕਹਿੰਦਾ ਜੀ ਆਹ ਘੋੜਾ ਤੁਸੀਂ ਅੰਗੀਕਾਰ ਕਰੋ, ਇਹਦੇ ਤੇ ਚਾਂਦੀ ਦੀ ਕਾਠੀ ਪਾਈ ਹੋਈ ਹੈ।
ਅਪਰ ਦਰਬਿਆਰ ਪਿਓ ਕੁਛ ਆਗੇ, ਇਤ ਕਰ ਮਿਲੇ ਅੰਗ ਸੰਗ ਲਾਗੇ।
ਹੋਰ ਵੀ ਕੁਝ ਪੈਸਾ, ਹੋਰ ਵੀ ਕੁਝ ਰੁਪਈਏ ਪ੍ਰਿਥੀ ਚੰਦ ਨੂੰ ਸੁਲੀ ਖਾਂ ਨੇ ਭੇਟ ਕੀਤੇ, ਕਹਿੰਦਾ ਜੀ ਆਹ ਰੁਪਈਏ ਵੀ ਮੇਰੇ ਵੱਲੋਂ, ਕੁਝ ਨਜ਼ਰਾਨੇ ਵੱਲੋਂ ਆਪ ਜੀ ਅੰਗੀਕਾਰ ਕਰ ਲਓ। ਏਦਾਂ ਹਿੱਤ ਦੇ ਨਾਲ ਦੋਵੇਂ ਜੱਫੀ ਪਾ ਕੇ ਮਿਲੇ। ਸੁਲੀ ਖਾਂ ਕਹਿੰਦਾ ਜੀ ਆਪਾਂ ਤਾਂ ਬੜਾ ਨੇੜੇ ਦਾ ਕੰਮ ਬਣ ਗਿਆ, ਵੀ ਸਾਡੇ ਅੰਦਰ ਵੀ ਕਾਮਨਾਵਾਂ ਹੁੰਦੀਆਂ, ਤੁਸੀਂ ਗੁਰੂ ਪੀਰ ਹੋ ਤੇ ਗੁਰੂ ਪੀਰਾਂ ਦਾ ਕੰਮ ਹੁੰਦਾ ਵੀ ਸੇਵਕਾਂ ਦੀਆਂ ਮੁਰੀਦਾਂ ਦੀਆਂ ਕਾਮਨਾਵਾਂ ਪੂਰੀਆਂ ਕਰਨੀਆਂ, ਤੇ ਆਹ ਤੁਸੀਂ ਪੈਸੇ ਵੀ ਅੰਗੀਕਾਰ ਕਰੋ। ਤੇ ਪ੍ਰਿਥੀ ਚੰਦ ਨੂੰ ਗਲ ਲੱਗ ਕੇ ਸੁਲੀ ਖਾਂ ਮਿਲਿਆ।
ਪ੍ਰਿਥੀਏ ਨੇ ਕਹਿ ਕਹਿ ਮ੍ਰਿਦ ਬੋਲਾ, ਸਿਰੋ ਪਾਉ ਦੀਨ ਸਬੋ ਮੁਲਾ।
ਪ੍ਰਿਥੀਏ ਨੇ ਬੜੇ ਮਿੱਠੇ ਮਿੱਠੇ ਬੋਲ, ਜਿਵੇਂ ਕਿਉਂਕਿ ਮੀਣਾ ਸੀ ਨਾ, ਗੁਰੂ ਰਾਮਦਾਸ ਸਾਹਿਬ ਨੇ ਵੀ ਇਹਨੂੰ ਕਿਹਾ ਸੀ ਤੂੰ ਮੀਣਾ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਚ ਪ੍ਰਿਥੀਏ ਨੂੰ ਮੀਣਾ ਲਿਖਿਆ। ਤੇ ਮੀਣੇ ਬੰਦੇ ਜਿਹੜੇ ਨੇ ਮੂੰਹ ਦੇ ਬੜੇ ਮਿੱਠੇ ਹੁੰਦੇ ਨੇ, ਅੰਦਰੋਂ ਕੌੜੇ ਪਰ ਖੜਤਣ ਭਰੇ ਹੁੰਦੇ। ਤੇ ਪ੍ਰਿਥੀ ਚੰਦ ਬੜਾ ਮੀਣਾ ਸੀ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਨੇ ਸੁਲੀ ਖਾਂ ਨੂੰ ਰਜਾਇਆ, ਸੁਲੀ ਖਾਂ ਨੂੰ ਪ੍ਰਸੰਨ ਕੀਤਾ। ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਫਿਰ ਇੱਕ ਸਿਰੇ ਪਾਉ ਬੜਾ ਕੀਮਤੀ ਆਪਣੇ ਘਰ ਵੱਲੋਂ ਵੀ ਕਹਿਣ ਲੱਗਾ ਜੀ ਆਹ ਗੁਰੂ ਨਾਨਕ ਦੇ ਘਰ ਵੱਲੋਂ ਸਿਰੇ ਪਾਉ ਤੁਹਾਨੂੰ ਦਿੰਨੇ ਆ। ਬੜਾ ਕੀਮਤੀ ਸਿਰੇ ਪਾਉ ਸੁਲੀ ਖਾਂ ਨੂੰ ਦਿੱਤਾ।
ਕਹਿ ਕਰ ਕੀਨ ਸਖਾਪਨ ਦੋ, ਦੇਣ ਲੈਣ ਕਰ ਹਿੱਤ ਤੂੰ ਤੋ।
ਏਦਾਂ ਬੜੇ ਹਿੱਤ ਨਾਲ ਦੋਹਾਂ ਨੇ ਇੱਕ ਦੂਜੇ ਨੂੰ ਦੇਣ ਲੈਣ ਕੀਤਾ। ਸੁਲੀ ਖਾਂ ਨੇ ਕੀਮਤੀ ਘੋੜਾ ਦਿੱਤਾ ਤੇ ਪ੍ਰਿਥੀ ਚੰਦ ਨੇ ਪੈਸੇ ਵੀ ਦਿੱਤੇ, ਵਸਤੂਆਂ ਵੀ ਦਿੱਤੀਆਂ, ਸਿਰੇ ਪਾਉ ਵੀ ਦਿੱਤਾ। ਏਦਾਂ ਦੋਹਾਂ ਪਾਸਿਓਂ ਦੇਣ ਲੈਣ ਹੋਇਆ ਤੇ ਦੋਵੇਂ ਆਪਸ ਵਿਚ ਕਹਿੰਦੇ ਆਪਾਂ ਅੱਜ ਤੋਂ ਬਾਅਦ ਆ ਮਿੱਤਰ। ਪ੍ਰਿਥੀ ਚੰਦ ਕਹਿੰਦਾ ਸੁਲੀ ਖਾਂ ਨੂੰ ਕਿ ਤੁਸੀਂ ਸਾਨੂੰ ਗੁਰੂ ਨਾ ਸਮਝੋ, ਬਸ ਮਿੱਤਰ ਸਮਝੋ, ਮੈਂ ਤੁਹਾਡਾ ਮਿੱਤਰ ਹਾਂ, ਤੁਸੀਂ ਮੇਰੇ ਮਿੱਤਰ ਹੋ। ਏਦਾਂ ਆਪਸ ਵਿਚ ਇਨ੍ਹਾਂ ਨੇ ਸਖਾਪਨ ਕਰ ਲਿਆ, ਏਦਾਂ ਆਪਸ ਵਿਚ ਇਨ੍ਹਾਂ ਨੇ ਮਿੱਤਰਤਾ ਹੀ ਬਣਾ ਲਈ।
ਸੁਲਹੀ ਸੰਗ ਤੁਰ ਕੇ ਜੇ ਔਰ, ਜਿਨਸੋਂ ਖਰਚ ਰਹਿਤ ਸਭ ਟੋਰ।
ਜਿਹੜੇ ਸੁਲੀ ਖਾਂ ਦੇ ਨਾਲ ਹੋਰ ਵੀ ਮੁਸਲਮਾਨ ਸੀ ਨਾ, ਜਿਹੜੇ ਚੰਗੇ ਰੁਤਬਾ ਰੱਖਦੇ ਸੀ, ਸੁਲੀ ਖਾਂ ਦੇ ਜਿਹੜੇ ਚੰਗੇ ਮੇਨ ਬੰਦੇ ਸੀ, ਜਿਹੜੇ ਸੁਲੀ ਖਾਂ ਦੇ ਇੱਕੋ ਥਾਲੀ ਵਿਚ ਬਹਿ ਕੇ ਰੋਟੀ ਖਾਣ ਵਾਲੇ ਸੀ, ਉਨ੍ਹਾਂ ਬੰਦਿਆਂ ਨੂੰ ਵੀ ਇਹਨੇ ਖਰਚਾ ਦਿੱਤਾ। ਪ੍ਰਿਥੀ ਚੰਦ ਨੇ ਵੀ ਕੱਲ ਨੂੰ ਦੇਖ ਕੇ ਸੁਲੀ ਖਾਂ ਨੂੰ ਮਿਲਣਾ ਪਿਆ, ਤੇ ਸੁਲੀ ਖਾਂ ਨੂੰ ਮਿਲਣ ਵਾਸਤੇ ਵੀ ਵਿਚੋਲੇ ਚਾਹੀਦੇ ਹੁੰਦੇ ਨੇ, ਉਹ ਵੀ ਉਹਨੇ ਆਪਣੇ ਇਕੱਠੇ ਕਰ ਲਏ, ਉਨ੍ਹਾਂ ਨੂੰ ਵੀ ਖਰਚਾ ਦਿੱਤਾ। ਇਹਨੇ ਮਾਇਆ ਦਿੱਤੀ, ਕਹਿੰਦਾ ਜੀ ਲੋ ਗੁਰੂ ਘਰ ਵੱਲੋਂ ਤੁਸੀਂ ਵੀ ਇਹ ਮਾਇਆ ਪ੍ਰਵਾਨ ਕਰੋ। ਪਦਾਰਥ ਦਿੱਤੇ, ਵਸਤੂਆਂ ਦਿੱਤੀਆਂ, ਸਿਰੇ ਪਾਓ ਤੇ ਖਿਲਤਾਂ ਦਿੱਤੀਆਂ ਇਹਨੇ ਪ੍ਰਿਥੀ ਚੰਦ ਨੇ। ਜਿਹੜੇ ਸੁਲੀ ਖਾਂ ਦੇ ਹੋਰ ਬੰਦੇ ਸੀ ਤੁਰਕ ਸਨ, ਉਨ੍ਹਾਂ ਨੂੰ ਵੀ ਬੜੇ ਖਰਚ ਦਿੱਤੇ ਹਨ।
ਹਿਤੋ ਹੋਤੇ ਤਿੰਨ ਕੋ ਤਿਸ ਕਾਲਾ, ਸਿਰੋ ਪਾਉ ਅਰ ਦਰਬ ਵਿਸਾਲਾ।
ਜਿਹੜੇ ਹਿਤੈਸ਼ੀ ਸੀ, ਸੁਲੀ ਖਾਂ ਦੇ ਮਿੱਤਰ ਸੀ, ਉਨ੍ਹਾਂ ਸਾਰਿਆਂ ਨੂੰ ਉਸ ਵੇਲੇ ਸਿਰੇ ਪਾਉ ਦਿੱਤੇ ਪ੍ਰਿਥੀ ਚੰਦ ਨੇ। ਸਿਰੇ ਪਾਉ ਦੇ ਨਾਲ ਨਾਲ ਪੈਸੇ ਵੀ ਦਿੱਤੇ, ਉਨ੍ਹਾਂ ਨੂੰ ਰੁਪਈਏ ਵੀ ਦਿੱਤੇ।
ਜੇਕਰ ਪ੍ਰਿਥੀਏ ਨੇ ਅਪਣਾਏ, ਲੇਕਰ ਸਰਬ ਰਿਵੇ ਹਰ ਕਾਏ।
ਉਸ ਵੇਲੇ ਸਿਰੇ ਪਾਉ ਲੈ ਕੇ, ਪੈਸਾ ਲੈ ਕੇ ਉਹ ਜਿੰਨੇ ਸਨ ਬੜੇ ਖੁਸ਼ ਹੋਏ, ਪ੍ਰਿਥੀਏ ਨੂੰ ਨਾ ਸਾਰਿਆਂ ਨੂੰ ਅਪਣਾ ਲਿਆ, ਆਪਣੇ ਬਣਾ ਲਿਆ। ਕਹਿੰਦਾ ਜੀ ਮੈਨੂੰ ਬੇਗਾਨਾ ਨਾ ਸਮਝੋ, ਮੈਂ ਵੀ ਤੁਹਾਡਾ ਭਾਈ ਬੰਧੂ, ਇਹ ਨਾ ਸਮਝੋ ਕਿ ਮੈਂ ਬੇਗਾਨਾ। ਪ੍ਰਿਥੀ ਚੰਦ ਨੇ ਤੁਰਕਾਂ ਨਾਲ ਮਿੱਤਰਤਾ ਪਾਈ, ਗੁਰੂ ਕੇ ਸਿੱਖਾਂ ਨਾਲ ਮਿੱਤਰਤਾ ਨਹੀਂ ਪਾਈ। ਇਹ ਦੁਸ਼ਟ ਬਿਰਤੀ, ਦੁਸ਼ਟ ਨੇ ਹਮੇਸ਼ਾ ਦੁਸ਼ਟ ਬਿਰਤੀ ਵਾਲੇ ਬੰਦਿਆਂ ਦਾ ਹੀ ਸੰਗ ਕਰਨਾ ਹੁੰਦਾ। ਗੁਰੂ ਕੇ ਸਿੱਖ ਨਹੀਂ ਇਹਨੂੰ ਚੰਗੇ ਲੱਗਦੇ, ਤੁਰਕਾਂ ਨਾਲ ਜਾ ਕੇ ਉਹਨਾਂ ਨੂੰ ਸਿਰੇ ਪਾਉ ਦੇ ਕੇ, ਧਨ ਦੇ ਕੇ ਆਪਣਾ ਕਰ ਲਿਆ। ਪ੍ਰਿਥੀਏ ਨੇ ਸਾਰਿਆਂ ਨੂੰ ਖੁਸ਼ ਕਰ ਲਿਆ।
ਕਰੈ ਸਿਫਤ ਸੁਲਹੀ ਕੇ ਤੀਰ, ਪ੍ਰਿਥੀ ਚੰਦ ਆਛੋ ਗੁਰ ਪੀਰ।
ਜਿਹੜੇ ਤੁਰਕ ਜਿਨ੍ਹਾਂ ਨੂੰ ਪ੍ਰਿਥੀ ਚੰਦ ਨੇ ਸਿਰੇ ਪਾਉ ਦਿੱਤੇ ਨੇ, ਨਾਲ ਪੈਸੇ ਦਿੱਤੇ ਨੇ, ਰੁਪਈਏ ਦਿੱਤੇ ਨੇ, ਉਹ ਜਿਹੜੇ ਤੁਰਕ ਨੇ ਸੁਲੀ ਖਾਂ ਦੇ ਕੋਲ ਆ ਕੇ ਬਾਬੇ ਪ੍ਰਿਥੀ ਚੰਦ ਦੀ ਉਪਮਾ ਕਰਕੇ ਸੁਣਾਉਂਦੇ। ਕਹਿੰਦੇ ਜੀ ਪ੍ਰਿਥੀ ਚੰਦ ਜੀ ਤਾਂ ਬੜੇ ਵਧੀਆ ਗੁਰੂ ਪੀਰ ਨੇ, ਵੇਖੋ ਜੀ ਬੜੇ ਵਧੀਆ ਬੰਦੇ ਨੇ ਉਹ ਤਾਂ। ਹੁਣ ਜਦੋਂ ਲੋਭੀ ਬੰਦੇ ਨੂੰ ਪੈਸਾ ਜਦੋਂ ਤੱਕ ਮਿਲਦਾ ਫਿਰ ਉਹ ਉਪਮਾ ਕਰਦਾ ਵਡਿਆਈ ਕਰਦਾ ਜਿਹਦੇ ਕੋਲੋਂ ਦਾਨ ਮਿਲਦਾ। ਕਹਿੰਦੇ ਜੀ ਵੇਖੋ ਪ੍ਰਿਥੀ ਚੰਦ ਤਾਂ ਬੜਾ ਚੰਗਾ ਗੁਰੂ ਪੀਰ ਆ ਜੀ, ਏਡਾ ਵਧੀਆ ਸੁਭਾਅ ਆਪ ਮਿਲਣ ਆਇਆ ਆਪਾਂ ਨੂੰ, ਇਹ ਤਾਂ ਗੁਰੂ ਪੀਰਾਂ ਦੇ ਕੋਲ ਤਾਂ ਆਪ ਤੁਰ ਕੇ ਜਾਣਾ ਪੈਂਦਾ, ਪਰ ਉਹ ਵੇਖੋ ਜੀ ਆਪ ਆਇਆ ਆਪਾਂ ਨੂੰ ਮਿਲਣ ਵਾਸਤੇ, ਆਪਾਂ ਨੂੰ ਘਰ ਬੈਠਿਆਂ ਨੂੰ ਇੱਥੇ ਸਿਰੇ ਪਾਉ ਦੇ ਕੇ ਗਿਆ, ਵੇਖੋ ਜੀ ਕਿੰਨੀਆਂ ਵਧੀਆ ਵਸਤੂਆਂ ਦੇ ਕੇ ਗਿਆ, ਖਿਲਤਾਂ ਦੇ ਕੇ ਗਿਆ, ਪੈਸੇ ਦੇ ਕੇ ਗਿਆ, ਇਹ ਤਾਂ ਬੜਾ ਵਧੀਆ ਚੰਗਾ ਗੁਰੂ ਪੀਰ ਹੈ। ਏਦਾਂ ਜਿਹੜੇ ਉਹ ਤੁਰਕ ਨੇ ਸੁਲੀ ਖਾਂ ਦੇ ਨੇੜੇ ਰਹਿਣ ਵਾਲੇ, ਉਹ ਬਾਬੇ ਪ੍ਰਿਥੀ ਚੰਦ ਦੀ ਬੜੀ ਵਡਿਆਈ ਕਰ ਕਰਕੇ ਸੁਲੀ ਖਾਂ ਨੂੰ ਸੁਣਾਉਂਦੇ ਨੇ।
ਤੀਨ ਦਿਵਸ ਲਗ ਮਿਲ ਤੇਰੇ ਤਬ ਸੁਲੀ ਆਦਰ ਕਰ ਚਏ।
ਤਿੰਨ ਦਿਨ ਤੱਕ ਪ੍ਰਿਥੀ ਚੰਦ ਜੀ ਰੋਜ਼ ਹੀ ਮਿਲਿਆ ਕਰਨ, ਤਿੰਨ ਦਿਨ ਮਿਲਦੇ ਰਹੇ ਸੁਲੀ ਖਾਂ ਨੂੰ, ਤਿੰਨ ਦਿਨ ਰਹੇ ਹੀ ਇਹਦੇ ਕੋਲ ਸੁਲੀ ਖਾਂ ਦੇ ਕੋਲ, ਤੇ ਸੁਲੀ ਖਾਂ ਦੇ ਕੋਲ ਰਹਿ ਕੇ ਤਿੰਨ ਦਿਨ ਬਤੀਤ ਕੀਤੇ, ਤੇ ਸੁਲੀ ਖਾਂ ਨੇ ਵੀ ਬੜਾ ਸਤਿਕਾਰ ਕੀਤਾ ਬਾਬੇ ਪ੍ਰਿਥੀ ਚੰਦ ਦਾ, ਬਾਬੇ ਪ੍ਰਿਥੀ ਚੰਦ ਦਾ ਬੜਾ ਆਦਰ ਕੀਤਾ।
ਜੋ ਤੁਮ ਕਾਰਜ ਹੋਵੇ ਸੋ ਕਰੋ, ਸੁਧ ਜਪ ਦਿਓ ਸਦਾ ਅਨਸਰੋ।
ਲੱਗਾ ਜੀ ਬਾਬਾ ਜੀ ਤੁਸੀਂ ਮੇਰੇ ਮਿੱਤਰ ਹੋ ਤੇ ਨਾਲੇ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਤੇ ਅੱਜ ਤੋਂ ਬਾਅਦ ਤੁਸੀਂ ਮੈਨੂੰ ਆਪਣਾ ਮਿੱਤਰ ਹੀ ਸਮਝਣਾ, ਮੈਂ ਤੁਹਾਡਾ ਮਿੱਤਰ ਤੇ ਕੀ ਮੈਨੂੰ ਭਰਾ ਹੀ ਸਮਝੋ ਆਪਣਾ, ਮਿੱਤਰ ਨਾਲੋਂ ਵੀ ਨੇੜੇ ਭਰਾ ਦਾ ਰਿਸ਼ਤਾ ਹੁੰਦਾ, ਤੇ ਤੁਸੀਂ ਮੈਨੂੰ ਭਰਾ ਹੀ ਜਾਣੋ ਆਪਣਾ, ਤੇ ਜੇ ਤੁਹਾਡਾ ਕੋਈ ਕੰਮ ਹੋਵੇ ਉਹ ਮੈਨੂੰ ਦੱਸ ਦਿਆ, ਜੇ ਅੱਧੇ ਬੋਲ ਚ ਤੁਹਾਡਾ ਕੰਮ ਮੈਂ ਕਰਾਂਗਾ, ਅੱਧੇ ਬੋਲ ਦੇ ਵਿਚ ਜਿਹੜਾ ਤੁਹਾਡਾ ਕੰਮ ਹੋਵੇਗਾ ਉਹ ਮੈਂ ਕਰਾਂਗਾ।
ਮਿੱਤਰ ਕਾਜ ਮੈਂ ਆਪਣੋ ਜਾਣੋ, ਜਹਾਂਗੀਰ ਤੇ ਕੁਝ ਸੁਣ ਮਾਨੋ।
ਬਸ ਮੈਨੂੰ ਖਬਰ ਭੇਜ ਦਿਆ ਜੇ ਕਿ ਸੁਲੀ ਖਾਂ ਆਹ ਕੰਮ ਕਰਨਾ, ਤੁਹਾਨੂੰ ਵੀ ਆਉਣ ਦੀ ਲੋੜ ਨੀ, ਬੰਦਾ ਭੇਜ ਦਿਆ ਜੇ, ਬਸ ਤੁਹਾਡਾ ਉਹ ਕੰਮ ਹੋ ਜਾਏਗਾ, ਜਿਹੜਾ ਵੀ ਕੰਮ ਕਹੋਗੇ ਕੰਮ ਹੋ ਜਾਏਗਾ। ਇੱਥੋਂ ਤੱਕ ਕਿ ਮੈਂ ਜਿਹਨੂੰ ਆਪਣਾ ਮਿੱਤਰ ਬਣਾ ਲੈਂਦਾ ਨਾ, ਤੇ ਮਿੱਤਰ ਦੇ ਕੰਮ ਨੂੰ ਫਿਰ ਮੈਂ ਆਪਣਾ ਕੰਮ ਸਮਝਣਾ, ਵੀ ਇਹ ਮੇਰਾ ਕੰਮ ਹੈ, ਮਿੱਤਰ ਦੇ ਕੰਮ ਨੂੰ ਮੈਂ ਆਪਣਾ ਕੰਮ ਸਮਝਦਾ, ਤੇ ਮੈਂ ਤੁਹਾਡੇ ਇਸ ਕੰਮ ਨੂੰ ਆਪਣਾ ਕੰਮ ਜਾਣਾਂਗਾ। ਇੱਥੋਂ ਤੱਕ ਕਿ ਮੈਂ ਬਾਦਸ਼ਾਹ ਜਹਾਂਗੀਰ ਕੋਲ ਵੀ ਤੁਹਾਡੀ ਚਰਚਾ ਕਰਾਂਗਾ, ਇੱਥੇ ਬਾਦਸ਼ਾਹ ਜਹਾਂਗੀਰ ਕੋਲੋਂ ਵੀ ਤੁਹਾਨੂੰ ਸਨਮਾਨ ਦਵਾਵਾਂਗਾ, ਬਾਦਸ਼ਾਹ ਜਹਾਂਗੀਰ ਕੋਲੋਂ ਵੀ ਮੈਂ ਤੁਹਾਨੂੰ ਸਤਿਕਾਰ ਦਵਾਵਾਂਗਾ।
ਕਹਿ ਪ੍ਰਿਥੀਆ ਬਖਸ਼ੇ ਗੁਰ ਪੀਰ ਤੁਮ ਪਰਮੰ ਵਿਸ਼ਵਾਸ ਗਈਰ।
ਸੁਲੇ ਖਾਂ ਨੇ ਗੱਲ ਕਹੀ ਤੇ ਪ੍ਰਿਥੀ ਚੰਦ ਸੁਣ ਕੇ ਬੋਲਿਆ, ਪ੍ਰਿਥੀਆ ਕਹਿੰਦਾ ਤੈਨੂੰ ਗੁਰੂ ਪੀਰ ਬਖਸ਼ੇ, ਤੈਨੂੰ ਗੁਰੂ ਪੀਰ ਬਖਸ਼ੇ, ਤੇਰੇ ਤੇ ਮੇਰਾ ਬੜਾ ਵੱਡਾ ਭਰੋਸਾ ਹੈ ਮਿੱਤਰ ਸੁਲੀ ਖਾਂ, ਤੇਰੇ ਤੇ ਮੈਨੂੰ ਬੜਾ ਵਿਸ਼ਵਾਸ ਹੈ, ਤੇਰੇ ਤੇ ਮੈਨੂੰ ਬੜਾ ਯਕੀਨ ਹੈ।
ਸਭ ਕਾਰਜ ਕੇ ਲਾਇਕ ਆਪ ਅਪਰਨੇ ਮੁਝ ਕੋ ਸੰਤਾਪ।
ਤੁਸੀਂ ਵੈਸੇ ਮੈਂ ਹਰ ਇੱਕ ਕੰਮ ਕਰਨ ਦੇ ਵਿੱਚ ਲਾਇਕ ਹਾਂ, ਮੈਂ ਹਰ ਇੱਕ ਕੰਮ ਕਰ ਸਕਦਾ, ਮੈਨੂੰ ਹੋਰ ਕੋਈ ਦੁੱਖ ਨਹੀਂ, ਕੋਈ ਪਰੇਸ਼ਾਨੀ ਨਹੀਂ, ਕਿਸੇ ਵੀ ਪ੍ਰਕਾਰ ਦੀ ਮੈਨੂੰ ਹੋਰ ਸਮੱਸਿਆ ਨਹੀਂ ਹੈ।
ਅਰਜਨ ਅੰਜਲੀ ਨੇ ਅਧਿਕਾਰਾ ਅਰਪੈ ਧਨ ਸੰਗਤ ਕਿਸ ਸਾਰਾ।
ਬਾਕੀ ਸਾਰੇ ਕੰਮ ਤਾਂ ਮੈਂ ਆਪਣੇ ਆਪ ਹੀ ਕਰ ਸਕਦਾ, ਬਸ ਇੱਕੋ ਇੱਕ ਸਮੱਸਿਆ ਜਿਹੜੀ ਮੇਰੀ ਬਣੀ ਹੋਈ ਆ ਉਹ ਇਹ ਹੈ ਕਿ ਮੇਰਾ ਛੋਟਾ ਭਰਾ ਹੈ ਅਰਜਨ ਦੇਵ, ਤੇ ਅਰਜਨ ਦੇਵ ਨੇ ਮੇਰਾ ਅਧਿਕਾਰ ਮੇਰੇ ਕੋਲੋਂ ਖੋਹ ਲਿਆ, ਗੁਰੂ ਬਣਨ ਦਾ ਅਧਿਕਾਰ ਮੇਰਾ, ਮੈਂ ਵੱਡਾ ਆ। ਸੁਲੀ ਖਾਂ ਜੀ ਤੁਸੀਂ ਵੀ ਸਿਆਣੇ ਹੋ, ਵੀ ਪਿਤਾ ਦੀ ਜਿਹੜੀ ਪਦਵੀ ਹੁੰਦੀ ਆ ਉਹਦੇ ਤੇ ਵੱਡੇ ਪੁੱਤਰ ਦਾ ਹੀ ਹੱਕ ਹੁੰਦਾ, ਪਰ ਮੇਰਾ ਜਿਹੜਾ ਉਹ ਅਧਿਕਾਰ ਹੈ ਮੇਰੇ ਤੋਂ ਛੋਟੇ ਗੁਰੂ ਅਰਜਨ ਸਾਹਿਬ ਨੇ ਲੈ ਲਿਆ, ਤੇ ਜਿੰਨੀਆਂ ਸੰਗਤਾਂ ਨੇ ਜਿਹੜਾ ਪੈਸਾ ਰੁਪਈਆ ਗੁਰੂ ਘਰ ਵਿੱਚ ਆਉਂਦਾ ਉਹ ਸਾਰਾ ਰੁਪਈਆ ਪੈਸਾ ਸੰਗਤ ਜਿਹੜੀ ਹੈ ਉਹ ਮੇਰੇ ਛੋਟੇ ਭਰਾ ਗੁਰੂ ਅਰਜਨ ਸਾਹਿਬ ਕੋਲ ਲਿਆ ਕੇ ਅਰਪਦੇ ਨੇ, ਮੇਰਾ ਕੋਈ ਸਤਿਕਾਰ ਨਹੀਂ ਹੁੰਦਾ।
ਕੇ ਸੰਗ ਬਾਦ ਹੈ ਮੇਰਾ ਹੋਏ ਪਰੈ ਕਮੋਂ ਬਦਚੇਰਾ।
ਮੇਰਾ ਬਸ ਝਗੜਾ ਹੈ ਜੇ ਕਿਸੇ ਨਾਲ ਤਾਂ ਉਹ ਮੇਰੇ ਛੋਟੇ ਭਰਾ ਅਰਜਨ ਦੇਵ ਨਾਲ ਮੇਰਾ ਝਗੜਾ, ਤੇ ਮੈਂ ਸਮਝਦਾ ਹਾਂ ਵੀ ਜੇ ਕਿਤੇ ਆਉਣ ਵਾਲੇ ਸਮੇਂ ਵਿਚ ਉਹ ਝਗੜਾ ਵੱਧ ਗਿਆ, ਕਿਉਂਕਿ ਮੈਂ ਜਾਣਦਾ ਵੀ ਉਹ ਝਗੜਾ ਵਧਣਾ ਤਾਂ ਹੈ ਹੀ ਹੈ, ਜੇ ਉਹ ਝਗੜਾ ਆਉਣ ਵਾਲੇ ਸਮੇਂ ਚ ਕਿਤੇ ਵਧਿਆ ਤੇ ਬਹੁਤ ਵੱਡਾ ਹੋ ਗਿਆ ਤੇ ਮੇਰੇ ਹੱਥ ਵਸੋਂ ਗੱਲ ਬਾਹਰ ਨਿਕਲਦੀ ਹੋਈ
ਤਦ ਮੈਂ ਤੁਮਰੀ ਚੌਂ ਸਹਾਏ
ਹੇ ਸੁਲੇਖਾ ਮਿੱਤਰ ਫਿਰ ਮੈਨੂੰ ਤੇਰੀ ਮਦਦ ਦੀ ਲੋੜ ਪੈਣੀ ਹਾਲੇ ਤਾਂ ਸਰਦਾ ਹਾਲੇ ਤਾਂ ਕੋਈ ਲੋੜ ਨਹੀਂ ਪਰ ਜੇ ਕਿਤੇ ਆਉਣ ਵਾਲੇ ਸਮੇਂ ਦੇ ਵਿਚ ਗੁਰੂ ਅਰਜਨ ਸਾਹਿਬ ਮੇਰੇ ਤੋਂ ਬਲੀ ਹੋ ਗਏ ਮੇਰਾ ਉਹਨਾਂ ਤੇ ਕੋਈ ਵਸ ਨਾ ਚੱਲਿਆ ਤੇ ਫਿਰ ਮੈਂ ਤੁਹਾਡੀ ਮਦਦ ਲਵਾਂਗਾ ਤੁਹਾਡੀ ਸਹਾਇਤਾ ਲਵਾਂਗਾ
ਪਰ ਨਹੀਂ ਮੁਝ ਕੋ ਦੁੱਖ ਦਾਏ
ਹੋਰ ਨੀ ਮੈਨੂੰ ਕੋਈ ਦੁੱਖ ਦੇਣ ਵਾਲਾ ਬੰਦਾ ਬਸ ਇੱਕੋ ਬੰਦਾ ਦੁੱਖ ਦੇਣ ਵਾਲਾ ਉਹ ਮੇਰਾ ਛੋਟਾ ਭਰਾ ਹੈ ਭਰਾ ਦੁੱਖ ਦਿੰਦਾ ਤੇ ਜਿਹੜੇ ਗੁਰੂ ਘਰ ਦੇ ਵਿਰੋਧੀ ਦੁਸ਼ਮਣ ਨੇ ਉਹ ਉਹਨਾਂ ਨੂੰ ਮਿੱਤਰ ਪਿਆ ਬਣਾਉਂਦਾ ਕਹਿੰਦਾ ਜੀ ਮੇਰਾ ਭਰਾ ਹੀ ਮੈਨੂੰ ਦੁੱਖ ਦਿੰਦਾ ਹੋਰ ਮੈਨੂੰ ਕੋਈ ਸਮੱਸਿਆ ਨਹੀਂ ਜੇ ਕਿਤੇ ਲੋੜ ਪਈ ਤੇ ਫਿਰ ਮੈਂ ਤੁਹਾਡੀ ਮਦਦ ਲਵਾਂਗਾ ਤੁਹਾਡੀ ਸਹਾਇਤਾ ਲਵਾਂਗਾ
ਸੁਲੀਖਿਓ ਨਿਚਿੰਤ ਰਹੀ ਜੈ
ਸੁਣ ਕੇ ਸੁਲੀਖਾ ਅੱਗੋਂ ਬੋਲਿਆ ਕਹਿਣ ਲੱਗਾ ਬਾਬਾ ਪ੍ਰਿਥੀ ਚੰਦ ਜੀ ਤੁਸੀਂ ਫਿਕਰ ਨਾ ਕਰੋ ਨਿਸ਼ਚਿੰਤ ਹੋ ਜਾਓ ਇਸ ਗੱਲੋਂ
ਜਿਮ ਤੁਮ ਚੋ ਤਥਾ ਕਹਿ ਦੀਜੈ
ਬਸ ਜੋ ਤੁਹਾਨੂੰ ਚਾਹੀਦਾ ਹੋਵੇਗਾ ਨਾ ਹੁਕਮ ਕਰ ਦਿਆ ਜੇ ਬਸ ਤੁਸੀਂ ਕਹਿ ਦਿਆ ਜੇ ਹੋ ਜਾਏਗਾ ਕੰਮ ਜੋ ਤੁਸੀਂ ਚਾਹੋਗੇ ਨਾ ਉਹ ਤੁਸੀਂ ਕਹਿ ਦੇਣਾ ਉਹੀ ਹੋ ਜਾਏਗਾ
ਪਰ ਐ ਕਾਜ ਕੁਛ ਤੇਰੋ ਆਏ ਸਰਬ ਸਵਾਰੋਂ ਮੈਂ ਬਲ ਲਾਏ
ਜੇ ਕੋਈ ਤੁਹਾਡਾ ਕੰਮ ਆ ਕੇ ਪਵੇਗਾ ਮੇਰੇ ਤਾਈ ਕੰਮ ਕੋਈ ਆਵੇਗਾ ਤੇ ਮੈਂ ਆਪਣਾ ਪੂਰਾ ਜ਼ੋਰ ਲਾਵਾਂਗਾ ਪੂਰਾ ਤਾਣ ਲਾਵਾਂਗਾ ਔਰ ਪੂਰਾ ਤਾਣ ਲਾ ਕੇ ਜ਼ੋਰ ਲਾ ਕੇ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਕਰਾਂਗਾ
ਇਮ ਆਪਸ ਮੈਂ ਕਹਿ ਸੁਣ ਕਰਕੇ ਸੁਲੀ ਵਿਦਾ ਭਇਓ ਤਾਂ ਵਿਚਰ ਕੇ
ਇਹਦਾ ਆਪਸ ਵਿਚ ਪ੍ਰਿਥੀ ਚੰਦ ਤੇ ਸੁਲੀ ਖਾਂ ਦੀਆਂ ਗੱਲਾਂ ਬਾਤਾਂ ਹੋਈਆਂ ਤੇ ਤਿੰਨ ਚਾਰ ਦਿਨ ਆਪਸ ਵਿਚ ਮਿਲਦੇ ਰਹੇ ਤੇ ਫਿਰ ਸੁਲੀ ਖਾਂ ਦਾ ਕੰਮ ਪੂਰਾ ਹੋਇਆ ਤੇ ਸੁਲੀ ਖਾਂ ਇਥੋਂ ਵਿਦਾ ਹੋਇਆ ਤੇ ਪ੍ਰਿਥੀ ਚੰਦ ਨੇ ਬੜੇ ਸਤਿਕਾਰ ਨਾਲ ਬੜੇ ਖਿਲਤਾ ਸਿਰੇ ਪਾਓ ਦੇ ਕੇ ਸੁਲੀ ਖਾਂ ਨੂੰ ਵਿਦਾ ਕੀਤਾ
ਬਹੁ ਧਨ ਖਰਚ ਤੁਰ ਕੇ ਅਪਣਾਇਓ ਮੈਂ ਮੌਸਮ ਕੋ ਉਰ ਗਰਬਾਇਓ
ਬਹੁਤ ਸਾਰਾ ਪੈਸਾ ਖਰਚ ਕੇ ਬਾਬੇ ਪ੍ਰਿਥੀ ਚੰਦ ਨੇ ਸੁਲੀ ਖਾਂ ਨੂੰ ਆਪਣਾ ਮਿੱਤਰ ਬਣਾਇਆ ਤੁਰਕ ਨੂੰ ਆਪਣਾ ਅਪਣਾ ਲਿਆ ਤੇ ਫਿਰ ਤੁਰਕ ਸੁਲੀ ਖਾਂ ਨੂੰ ਆਪਣਾ ਬਣਾ ਕੇ ਤੇ ਮਨ ਚ ਬੜਾ ਹੰਕਾਰ ਪ੍ਰਿਥੀ ਚੰਦ ਦੇ ਕਿ ਹੁਣ ਮੇਰੇ ਵਰਗਾ ਨਹੀਂ ਕੋਈ ਹੁਣ ਕੌਣ ਆ ਜਿਹੜਾ ਮੇਰੀ ਬਰਾਬਰੀ ਕਰ ਸਕੇ ਏਦਾਂ ਦਾ ਹੰਕਾਰ ਬਾਬੇ ਪ੍ਰਿਥੀ ਚੰਦ ਦੇ ਮਨ ਵਿਚ ਆਇਆ
ਦੋਏਰਾ ਸ੍ਰੀ ਅਰਜਨ ਗੁਰਤਾਲੇ ਹੋਈ ਸ਼ਕਤ ਵਿਸਾਲ
ਇਹ ਤਾਂ ਸੀ ਪ੍ਰਿਥੀ ਚੰਦ ਦੀ ਹਾਲਤ ਹੁਣ ਉਧਰ ਸੁਣੋ ਗੁਰੂ ਅਰਜਨ ਸਾਹਿਬ ਜੀ ਦੀ ਮਹਿਮਾ ਇਹ ਤਾਂ ਪ੍ਰਿਥੀ ਚੰਦ ਦੀ ਬਿਰਤੀ ਸੀ ਵੀ ਇਹਨੇ ਕੀ ਕੀਤਾ ਗੋਇੰਦਵਾਲ ਸਾਹਿਬ ਤੋਂ ਆ ਕੇ ਉਧਰ ਸ੍ਰੀ ਗੋਇੰਦਵਾਲ ਸਾਹਿਬ ਚ ਗੁਰੂ ਅਰਜਨ ਸਾਹਿਬ ਦੀ ਮਹਿਮਾ ਜਿਵੇਂ ਪ੍ਰਗਟ ਹੋ ਰਹੀ ਹੈ ਹੁਣ ਉਹ ਭਾਈ ਸਾਹਿਬ ਜੀ ਉਸ ਪ੍ਰਕਰਨ ਨੂੰ ਛੇੜਦੇ ਨੇ ਕਹਿੰਦੇ ਜਦੋਂ ਗੁਰੂ ਅਰਜਨ ਸਾਹਿਬ ਕੋਲ ਗੁਰਤਾ ਆ ਗਈ ਤੇ ਸਤਿਗੁਰਾਂ ਵਿਚ ਵਿਸ਼ਾਲ ਸ਼ਕਤੀ ਆ ਗਈ ਕਿਉਂਕਿ ਗੁਰਤਾ ਗੱਦੀ ਦੇ ਨਾਲ ਵਿਸ਼ਾਲ ਸ਼ਕਤੀਆਂ ਨੇ ਗੁਰਤਾ ਗੱਦੀ ਦੇ ਅਧੀਨ ਦੁਨੀਆਂ ਦੀਆਂ ਜਿਤਨੀਆਂ ਸ਼ਕਤੀਆਂ ਨੇ ਗੁਰਤਾ ਗੱਦੀ ਦੇ ਤਾਬਿਆਂ ਨੇ ਤੇ ਜਦੋਂ ਗੁਰਤਾ ਗੁਰੂ ਅਰਜਨ ਸਾਹਿਬ ਕੋਲ ਆ ਗਏ ਤੇ ਵਿਸ਼ਾਲ ਸ਼ਕਤੀਆਂ ਧੰਨ ਗੁਰੂ ਅਰਜਨ ਸਾਹਿਬ ਚ ਆਸਮਾਈਆਂ ਹਨ
ਨੌ ਨਿਧ ਰਿਧ ਸਿਧ ਅਸ਼ਟ ਦਸ ਆ ਗਏ ਚਿਤ ਸਭ ਕਾ
ਨੌ ਨਿਧੀਆਂ ਰਿਧੀਆਂ 18 ਸਿੱਧੀਆਂ ਸਭ ਗੁਰੂ ਅਰਜਨ ਸਾਹਿਬ ਦੇ ਅੱਗੇ ਹੱਥ ਜੋੜ ਕੇ ਖਲੋਤੀਆਂ ਨੇ ਉਥੇ ਸੁਲੀ ਖਾਂ ਕੀ ਮਾਇਨੇ ਰੱਖਦਾ ਜੇ ਪ੍ਰਿਥੀ ਚੰਦ ਕੋਲ ਤਾਕਤ ਆਈ ਤੇ ਸੁਲੀ ਖਾਂ ਦੀ ਤੇ ਗੁਰੂ ਅਰਜਨ ਸਾਹਿਬ ਕੋਲ ਤਾਕਤ ਆਈ ਹੈ ਦੀਨ ਦੁਨੀਆਂ ਦੀ ਸਾਰੇ ਤਰਲੋਕਾਂ ਦੀ ਤਿੰਨਾਂ ਲੋਕਾਂ ਦੀ ਤਾਕਤ ਸਤਿਗੁਰਾਂ ਦੇ ਸਾਹਮਣੇ ਖੜੀ 18 ਸਿੱਧੀਆਂ 9 ਨਿਧੀਆਂ ਰਿਧੀਆਂ ਗੁਰੂ ਅਰਜਨ ਸਾਹਿਬ ਦੇ ਅੱਗੇ ਹੱਥ ਜੋੜ ਕੇ ਹੱਥ ਬੰਨ ਕੇ ਹਰ ਸਮੇਂ ਖਲੋਤੀਆਂ ਹਨ
ਤੀਨ ਲੋਕ ਮੈਂ ਅਸਨੈ ਕੋਈ ਚਾਹੇ ਜੋ ਕਰੇ ਤਾਵੇ ਸੋਏ
ਇਨ੍ਹਾਂ ਲੋਕਾਂ ਵਿਚ ਐਸਾ ਕੋਈ ਨਹੀਂ ਹੈ ਕਿ ਗੁਰੂ ਅਰਜਨ ਸਾਹਿਬ ਜੀ ਕਰਨਾ ਚਾਹੁਣ ਤੇ ਉਹ ਅੱਗੋਂ ਕੋਈ ਰੋਕ ਸਕੇ ਤਿੰਨਾਂ ਲੋਕਾਂ ਵਿਚ ਐਸਾ ਕੋਈ ਬਲੀ ਨਹੀਂ ਕਿ ਗੁਰੂ ਅਰਜਨ ਸਾਹਿਬ ਜੋ ਕੰਮ ਕਰਨਾ ਚਾਹਣ ਤੇ ਕੋਈ ਅੱਗੋਂ ਰੋਕਣ ਵਾਲਾ ਤਾਕਤ ਵਾਲਾ ਹੋਵੇ ਕਿ ਮੈਂ ਨਹੀਂ ਹੋਣ ਦਿੰਦਾ, ਐਸਾ ਕੋਈ ਨਹੀਂ ਹੈ। ਤਿੰਨਾਂ ਲੋਕਾਂ ਵਿਚ ਐਸਾ ਸਮਰੱਥ, ਐਸਾ ਬਲੀ ਕੋਈ ਨਹੀਂ ਜਿਹੜਾ ਗੁਰੂ ਅਰਜਨ ਸਾਹਿਬ ਜੀ ਦੇ ਕੀਤੇ ਨੂੰ ਰੋਕ ਸਕੇ।
ਇੰਦਰ ਸਮੇਤ ਇੰਦਰ ਸਮੇਤ ਦੇਵਤਾ ਸਾਰੇ ਰਹਿ ਸਦਾ ਆਇਤ ਅਨੁਸਾਰੇ।
ਇੰਦਰ ਦੇ ਸਮੇਤ ਜਿਤਨੇ ਦੇਵਤੇ ਨੇ ਸਭ ਸਤਿਗੁਰਾਂ ਦੀ ਆਗਿਆ ਵਿਚ ਰਹਿੰਦੇ ਨੇ। 33 ਕਰੋੜ ਦੇਵਤੇ ਤੇ 9 ਕਰੋੜ ਦੇਵੀਆਂ ਨੇ। 33 ਕਰੋੜ ਦੇਵਤੇ, 9 ਕਰੋੜ ਦੇਵੀਆਂ, ਇਹ ਜਿੰਨੀਆਂ ਸ਼ਕਤੀਆਂ ਨੇ ਗੁਰੂ ਅਰਜਨ ਸਾਹਿਬ ਦੇ ਹਰ ਵੇਲੇ ਹੱਥ ਜੋੜ ਕੇ ਸਨਮੁਖ ਰਹਿੰਦੀਆਂ, ਮਹਾਰਾਜ ਜੀ ਦੇ ਹੁਕਮ ਚ ਰਹਿੰਦੀਆਂ, ਕੁਝ ਵੀ ਸਤਿਗੁਰਾਂ ਦੇ ਹੁਕਮ ਤੋਂ ਬਾਹਰ ਨਹੀਂ। ਗੁਰੂ ਨਾਨਕ ਸਾਹਿਬ ਦੀ ਗੱਦੀ ਵਿਚ ਇਹ ਤਾਕਤ ਹੈ, ਧੰਨ ਗੁਰੂ ਨਾਨਕ ਸਾਹਿਬ ਦੀ ਗੱਦੀ ਵਿਚ, ਸ਼ਕਤੀ ਵਿਚ, ਜੋਤ ਵਿਚ ਇਹ ਕਲਾ ਹੈ ਕਿ ਜਿਤਨਾ ਪਸਾਰਾ ਪਸਰਿਆ ਹੋਇਆ ਇਹ ਸਾਰਾ ਪਸਾਰਾ ਹੁਣ ਗੁਰੂ ਅਰਜਨ ਸਾਹਿਬ ਦੇ ਹੁਕਮ ਵਿਚ ਚੱਲਦਾ, ਉਨ੍ਹਾਂ ਦੇ ਹੁਕਮ ਤੋਂ ਬਾਹਰ ਨਹੀਂ। ਇੰਦਰ ਵਰਗੀਆਂ ਸ਼ਕਤੀਆਂ ਵੀ ਸਤਿਗੁਰਾਂ ਦੀ ਆਗਿਆ ਵਿਚ ਚੱਲਦੀਆਂ ਨੇ।
ਜਿਸ ਕੋ ਚਾਹੇ ਨਰਕ ਮੈਂ ਪਾਵੈ, ਨਰਕ ਦਿਖੇ ਤੇ ਸੁਰਗ ਪਹੁੰਚਾਵੈ।
ਜਿਹਨੂੰ ਚਾਹਣ ਤੇ ਫੜ ਕੇ ਨਰਕਾਂ ਚ ਸੁੱਟ ਦੇਣ, ਜਿਹਨੂੰ ਮਰਜ਼ੀ ਚਾਹਣ ਤੇ ਨਰਕਾਂ ਚੋਂ ਫੜ ਕੇ ਸਵਰਗਾਂ ਚ ਪਹੁੰਚਾ ਦੇਣੇ, ਗੁਰੂ ਅਰਜਨ ਸਾਹਿਬ ਦੇ ਹੱਥ ਵਿਚ ਹੈ। ਜੇ ਚਾਹਣ ਤਾਂ ਜਿਹਨੂੰ ਚਾਹੇ ਮਰਜ਼ੀ ਨਰਕਾਂ ਚ ਪਾ ਦੇਣ, ਤੇ ਜੇ ਚਾਹਣ ਜਿਹਨੂੰ ਚਾਹੇ ਮਰਜ਼ੀ ਨਰਕਾਂ ਚੋਂ ਕੱਢ ਕੇ ਸਵਰਗਾਂ ਚ ਭੇਜ ਦੇਣ, ਇਹ ਤਾਕਤਾਂ ਗੁਰੂ ਅਰਜਨ ਸਾਹਿਬ ਦੇ ਕੋਲ ਨੇ।
ਮਹਾਰਾਜ ਪਦ ਬੱਚਿਆ ਰੰਗ,
ਜੇ ਚਾਹਣ ਤੇ ਮਹਾਰਾਜੇ ਦੀ ਪਦਵੀ ਇੱਕ ਭਿਖਾਰੀ ਨੂੰ ਬਖਸ਼ ਕੇ ਮਹਾਰਾਜਾ ਬਣਾ ਸਕਦੇ ਨੇ। ਏਡੇ ਵੱਡੇ ਸਮਰੱਥ ਨੇ ਗੁਰੂ ਅਰਜਨ ਸਾਹਿਬ, ਜੇ ਚਾਹਣ ਤੇ ਕਹਿੰਦੇ ਕਿਸੇ ਰੰਕ ਨੂੰ, ਕਿਸੇ ਭਿਖਾਰੀ ਨੂੰ ਮਹਾਰਾਜੇ ਦੀ, ਰਾਜੇ ਦੀ, ਬਾਦਸ਼ਾਹ ਦੀ ਪਦਵੀ ਤੇ ਪਹੁੰਚਾ ਸਕਦੇ ਨੇ।
ਰੰਕ ਕਰੇ ਰਾਜਾ ਭੂਬੰਕ,
ਜਿਹੜਾ ਚੱਕਰਵਰਤੀ ਰਾਜਾ ਬਾਦਸ਼ਾਹ ਕਹਾਉਂਦਾ ਹੋਵੇ ਤੇ ਚਾਹਣ ਤੇ ਵੱਡੇ ਤੋਂ ਵੱਡੇ ਰਾਜੇ ਨੂੰ, ਬਾਦਸ਼ਾਹ ਨੂੰ ਭਿਖਾਰੀ ਬਣਾ ਸਕਦੇ ਨੇ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਚਾਹਣ ਤਾਂ ਭਿਖਾਰੀ ਤੋਂ ਰਾਜਾ ਬਣਾ ਦੇਣ ਤੇ ਚਾਹੇ ਤੇ ਰਾਜੇ ਤੋਂ ਭਿਖਾਰੀ ਬਣਾ ਦੇਣੇ, ਮੇਰੇ ਸਤਿਗੁਰਾਂ ਦੇ ਹੱਥ ਵਿਚ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਦਾ, ਦਰ ਮੰਗਣ ਭਿਖ ਨਾ ਪਾਏਦਾ, ਇਹ ਸਤਿਗੁਰਾਂ ਦੀ ਵੱਡੀ ਵਡਿਆਈ ਹੈ।
ਕਹੇ ਬਚਨ ਜੀਵਤ ਕੋ ਮਾਰੇ, ਮਰਤੇ ਕੋ ਤਤਕਾਲ ਉਬਾਰੇ।
ਜੇ ਚਾਹਣ ਜੀਵਦੇ ਨੂੰ ਬਚਨ ਕਰਕੇ ਮਾਰ ਦੇਣ, ਜੀਵਦੇ ਨੂੰ ਜੇ ਚਾਹਣ ਨਾ ਤੇ ਜਿਉਂਦੇ ਨੂੰ ਬਚਨ ਕਰਕੇ ਮਾਰ ਦੇਣ, ਤੇ ਜੇ ਚਾਹਣ ਤੇ ਮਰੇ ਹੋਏ ਮੁਰਦੇ ਨੂੰ ਬਚਨ ਕਰਕੇ ਜਿਉਂਦਾ ਕਰ ਦੇਣੇ, ਗੁਰੂ ਅਰਜਨ ਸਾਹਿਬ ਦੀ ਸਮਰੱਥਾ। ਸਤਿਗੁਰ ਮੇਰਾ ਮਾਰ ਜਵਾਲਾ, ਮੇਰੇ ਗੁਰੂ ਵਿਚ ਇਹ ਤਾਕਤ ਹੈ, ਜੇ ਚਾਹਣ ਤਾਂ ਜਿਉਂਦੇ ਨੂੰ ਬਚਨ ਕਰਕੇ ਮਾਰ ਦੇਣ। ਬਚਨ ਹੀ ਹੋਇਆ ਸੀ ਨਾ ਸੁਲੀਖਾਂ ਵਾਸਤੇ, ਅੱਗੇ ਕਥਾ ਆਉਣੀ ਹੈ, ਨਹੀਂ ਪਹੁੰਚ ਸਕੇਗਾ, ਇੱਥੇ ਤੱਕ ਆਏਗਾ ਹੀ ਨਹੀਂ, ਰਸਤੇ ਚ ਹੀ ਮਰ ਗਿਆ। ਤੇ ਮਹਾਰਾਜ ਜੀ ਚਾਹਣ ਤਾਂ ਕਿਸੇ ਜੀਵਦੇ ਨੂੰ ਮਾਰ ਸਕਦੇ ਨੇ ਤੇ ਮਰੇ ਹੋਏ ਨੂੰ ਬਚਨ ਕਰਕੇ ਜਿਉਂਦਾ ਕਰ ਸਕਦੇ ਨੇ।
ਇਸ ਪਰ ਸੰਤਾ ਸਫਲ ਬਿਸਾਲਾ, ਨਾਸ਼ਨ ਬਖਸ਼ਨ ਹੈ ਤਤਕਾਲਾ।
ਸਤਿਗੁਰਾਂ ਦਾ ਰਿਸ ਕ੍ਰੋਧ ਤੇ ਸਤਿਗੁਰਾਂ ਦੀ ਪ੍ਰਸੰਨਤਾ ਸਫਲ ਹੈ ਹਰ ਵੇਲੇ। ਜੇ ਕਿਸੇ ਤੇ ਗੁੱਸੇ ਹੋ ਜਾਣ ਤੇ ਤਾਂ ਵੀ ਸਫਲ ਹੈ, ਜੇ ਪ੍ਰਸੰਨ ਹੋ ਜਾਣ ਤੇ ਤਾਂ ਵੀ ਸਫਲ ਹੈ। ਨਾਸ਼ਨ ਨਾਸ ਕਰਨ ਤੇ ਬਖਸ਼ਣ ਵਿਚ ਸਤਿਗੁਰੂ ਜੀ ਤਾਤਕਾਲ ਸਮਰੱਥ ਨੇ। ਜਿਹਦੇ ਤੇ ਗੁੱਸੇ ਹੋ ਜਾਣ ਉਹਦਾ ਨਾਸ਼ ਹੋ ਜਾਂਦਾ ਹੈ, ਤੇ ਜਿਹਦੇ ਤੇ ਪ੍ਰਸੰਨ ਹੋ ਜਾਣ ਉਹ ਬਖਸ਼ਿਆ ਜਾਂਦਾ ਹੈ। ਇਹੋ ਜੀ ਸਤਿਗੁਰਾਂ ਦੀ ਵਿਸ਼ਾਲਤਾ ਹੈ।
ਇਮ ਸਮਰੱਥਤਾ ਕਾ ਛੁਪਾਈ, ਅਨਕ ਹੇਤ ਕੇ ਹੈ ਵਿਦਤਾਏ।
ਏਦਾਂ ਦੀ ਸਮਰੱਥਤਾ ਹੈ ਸਤਿਗੁਰਾਂ ਵਿਚ ਤੇ ਗੁਰੂ ਅਰਜਨ ਸਾਹਿਬ ਛੁਪਾਉਣਾ ਚਾਹੁੰਦੇ ਨੇ, ਪਰ ਉਹ ਏਡੀ ਕਰਾਮਾਤ, ਏਡੀ ਸ਼ਕਤੀ ਛੁਪਾਇਆ ਕਿਵੇਂ ਛੁਪ ਸਕਦੀ? ਉਹ ਨਹੀਂ ਛੁਪਦੀ। ਕਹਿੰਦੇ ਅਨਕ ਹੇਤ ਤੇ ਹੋਰ ਅਨੇਕਾਂ ਪ੍ਰਕਾਰ ਦੇ ਹਿੱਤਾਂ ਕਰਕੇ ਸਤਿਗੁਰੂ ਜੀ ਦੀ ਇਹ ਜਿਹੜੀ ਸਮਰੱਥਤਾ ਹੈ ਉਹ ਬਿਦਤਾਈ ਉਹ ਪ੍ਰਗਟ ਹੋ ਰਹੀ ਹੈ।
ਇੱਕ ਸੇਵਕ ਪਰਖੈ ਬੋ ਭਾਂਤੀ ਸਭ ਘੱਟ ਘੱਟ ਕੀ ਜਾਣੈ ਮਾਪੇ।
ਉਹ ਸਾਰੇ ਸਿੱਖ ਸੇਵਕ ਬਹੁ ਪ੍ਰਕਾਰ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਪਰਖਦੇ ਨੇ, ਪਰਖ ਕੇ ਵੇਖਦੇ ਨੇ ਕਿ ਗੁਰੂ ਸਾਹਿਬ ਪੂਰਨ ਨੇ ਸਮਰੱਥ ਨੇ ਕਿ ਉਹ ਸਾਡੇ ਅੰਦਰ ਦੀ ਜਾਣ ਲੈਣਗੇ। ਕਈ ਪ੍ਰਕਾਰ ਦੀਆਂ ਪਰਖਾਂ ਕਰਦੇ ਨੇ ਪਰ ਸਤਿਗੁਰੂ ਦੀ ਹਰ ਪਰਖ ਤੇ ਖਰੇ ਉਤਰ ਕੇ ਗੁਰਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਤੇ ਸਭ ਘੱਟ ਘੱਟ ਕੀ ਜਾਣੈ ਬਾਤੀ, ਸਾਰਿਆਂ ਦੇ ਘੱਟ ਘੱਟ ਦੇ ਅੰਦਰ ਦੀ ਗੁਰੂ ਅਰਜਨ ਸਾਹਿਬ ਜਾਣੀ ਜਾਣ ਸਮਰੱਥ ਗੁਰੂ ਜਾਣਦੇ ਨੇ ਕਿ ਕਿਸ ਦੇ ਹਿਰਦੇ ਚ ਕੀ ਫੁਰਨਾ ਚੱਲ ਰਿਹਾ, ਕਿਉਂਕਿ ਵਸਦੇ ਹੀ ਉਥੇ ਨੇ। ਅਸੀਂ ਫੁਰਨਾ ਬਾਅਦ ਵਿਚ ਕਰਦੇ ਹਾਂ, ਸਤਿਗੁਰੂ ਜੀ ਪਹਿਲਾਂ ਜਾਣ ਲੈਂਦੇ ਨੇ ਵੀ ਹੁਣ ਇੱਥੇ ਆਹ ਫੁਰਨਾ ਪੈਦਾ ਹੋਣਾ। ਸਾਨੂੰ ਨੀ ਪਤਾ ਹੁੰਦਾ ਕਿ ਕੀ ਫੁਰਨਾ ਆਏਗਾ, ਗੁਰੂ ਸਾਹਿਬ ਜਾਣਦੇ ਨੇ ਕਿ ਕੀ ਫੁਰਨਾ ਫੁਰੇਗਾ। ਇਤਨੇ ਨੇੜੇ ਨੇ ਸਤਿਗੁਰੂ, ਇਹਨਾਂ ਹਿਰਦੇ ਵਿਚ ਘੱਟ ਵਿਚ ਵਸ ਕੇ ਜਾਣ ਵਾਲੇ ਨੇ।
ਅਜ਼ਮਤ ਜੁਤ ਸਿੱਖ ਕੇਤਕ ਐ ਗੁਰੂ ਸਰੂਪ ਹਿਰਦੇ ਸਭ ਲੈ।
ਬਹੁਤ ਸਾਰੇ ਸਿੱਖ ਵੀ ਕਰਾਮਾਤਾਂ ਸਹਿਤ ਹੋ ਗਏ ਨੇ, ਸਿੱਖਾਂ ਵਿਚ ਵੀ ਅਜਮਤਾਂ ਜਿਹੜੇ ਗੁਰੂ ਅਰਜਨ ਸਾਹਿਬ ਨੂੰ ਸੇਵਦੇ ਨੇ ਉਨ੍ਹਾਂ ਵਿਚ ਵੀ ਕਰਾਮਾਤਾਂ ਆ ਗਈਆਂ। ਉਹ ਅਜਮਤ ਸਹਿਤ ਹੋਏ ਬਹੁਤ ਸਾਰੇ ਸਿੱਖ ਨੇ ਜਿਹੜੇ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਆਪਣੇ ਹਿਰਦੇ ਚ ਵਸਾਉਂਦੇ ਨੇ, ਧੰਨ ਗੁਰੂ ਅਰਜਨ ਸਾਹਿਬ ਦੀ ਮੂਰਤ ਨੂੰ ਆਪਣੇ ਹਿਰਦੇ ਚ ਵਸਾਉਂਦੇ ਹਨ।
ਕਰੈ ਬੰਦਨਾ ਸੇਵੈ ਪਾਤ ਖਰੇ ਹੋਏ ਕਰੈ ਅਰਦਾਸ।
ਬਹੁਤ ਸਾਰੇ ਸਿੱਖ ਆ ਕੇ ਗੁਰੂ ਅਰਜਨ ਸਾਹਿਬ ਨੂੰ ਵੰਦਨਾ ਕਰਦੇ ਨੇ, ਮਹਾਰਾਜ ਜੀ ਦੇ ਕੋਲ ਖਲੋ ਕੇ ਸੇਵਾ ਕਰਦੇ ਨੇ ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖ ਖਲੋ ਕੇ ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੇ ਸਿੱਖ ਅਰਦਾਸਾਂ ਕਰਦੇ ਹਨ।
ਰਾਮਦਾਸ ਗੁਰ ਸੁਣੈ ਚਿਲਾਨਾ ਸੰਗਤ ਆਏ ਭੇਟ ਲੈ ਨਾਨਾ।
ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਚਲਾਣਾ ਸੁਣ ਕੇ ਕਿ ਗੁਰੂ ਰਾਮਦਾਸ ਜੀ ਸੱਚਖੰਡ ਚਲੇ ਗਏ ਨੇ, ਇਹ ਸੁਣ ਕੇ ਬਹੁਤ ਸਾਰੀਆਂ ਸੰਗਤਾਂ ਜਿਨ੍ਹਾਂ ਨੂੰ ਜਿਹੜੀਆਂ ਦੂਰ ਦਰੇਡੇ ਰਹਿਣ ਵਾਲੇ ਸੀ ਸਿੱਖ, ਕਿਸੇ ਨੂੰ ਡੇਢ ਮਹੀਨੇ ਬਾਅਦ, ਕਿਸੇ ਨੂੰ ਮਹੀਨੇ ਬਾਅਦ, ਦੋਹਾਂ ਮਹੀਨਿਆਂ ਬਾਅਦ ਖ਼ਬਰਾਂ ਦੂਰ ਤੱਕ ਸਹਿਜੇ ਸਹਿਜੇ ਪਹੁੰਚਦੀ ਹੈ। ਅੱਜ ਵਾਂਗੂ ਸਾਧਨ ਨਹੀਂ ਸਨ ਉਦੋਂ, ਕੋਈ ਮਿਲਦਾ ਸੀ ਜਾਂਦਾ ਸੀ ਤਾਂ ਹੀ ਪਤਾ ਲੱਗਦਾ ਸੀ। ਇਸ ਕਰਕੇ ਜਿਹੜੇ ਜਿਹੜੇ ਵੀ ਸੁਣਦੇ ਨੇ ਸਿੱਖ ਗੁਰੂ ਰਾਮਦਾਸ ਸਾਹਿਬ ਜੀ ਦਾ ਬੈਕੁੰਠ ਜਾਣਾ, ਉਹ ਸਿੱਖ ਭੇਟਾਵਾਂ ਲੈ ਕੇ ਪਤਾ ਕਰਕੇ ਕਿ ਇਸ ਵੇਲੇ ਗੁਰੂ ਅਰਜਨ ਸਾਹਿਬ ਜੀ ਗੁਰੂ ਨੇ, ਉਹ ਭੇਟਾਵਾਂ ਲੈ ਕੇ ਆ ਕੇ ਸਤਿਗੁਰਾਂ ਨੂੰ ਮਿਲਦੇ ਹਨ।
ਦਰਸ਼ਨ ਕਰੇ ਭਾਵਨਾ ਪਾਵੇ,
ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ ਔਰ ਦਰਸ਼ਨ ਕਰਕੇ ਜੋ ਭਾਵਨਾ ਲੈ ਕੇ ਆਉਂਦੇ ਨੇ ਉਹ ਭਾਵਨਾ ਗੁਰੂ ਅਰਜਨ ਸਾਹਿਬ ਦੇ ਕੋਲੋਂ ਪੂਰੀ ਹੁੰਦੀ ਹੈ।
ਗੁਣ ਗਣ ਗਾਵਤ ਸਦਨ ਸਿਧਾਵੇ,
ਸਤਿਗੁਰਾਂ ਦੇ ਗੁਣ ਗਾ ਕੇ ਗੁਰੂ ਸਾਹਿਬ ਜੀ ਦੀ ਮਹਿਮਾ ਗਾਇਨ ਕਰਕੇ ਸਿਫਤ ਕਰਕੇ ਉਹ ਸਿੱਖ ਆਪਣੇ ਘਰਾਂ ਨੂੰ ਵਾਪਸ ਆਗਿਆ ਲੈ ਕੇ ਸਤਿਗੁਰਾਂ ਕੋਲੋਂ ਵਿਦਾਇਗੀ ਲੈ ਕੇ ਮੁੜਦੇ ਨੇ।
ਦੇਸ਼ ਵਿਦੇਸ਼ਨ ਭੇ ਬਖਿਆਤਾ ਗਾਦੀ ਪਰ ਬੈਠੇ ਲਗੁਤਾਤ,
ਦੇਸ਼ਾਂ ਵਿਦੇਸ਼ਾਂ ਵਿਚ ਇਹ ਗੱਲ ਬਖਿਆਤ ਹੋ ਗਈ ਹੈ, ਪ੍ਰਗਟ ਹੋ ਗਈ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਥਾਂ ਤੇ ਗੁਰਤਾ ਗੱਦੀ ਤੇ ਉਨ੍ਹਾਂ ਦੇ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਇਸ ਵੇਲੇ ਗੁਰਤਾ ਗੱਦੀ ਤੇ ਬੈਠੇ ਨੇ। ਇਹ ਗੱਲ ਦੇਸ਼ਾਂ ਵਿਦੇਸ਼ਾਂ ਵਿਚ ਪ੍ਰਗਟ ਹੋਈ ਹੈ।
ਸ੍ਰੀ ਨਾਨਕ ਕੀ ਜੋਤ ਬਿਲੰਦ ਮੈਦ ਬਿਰਾਜਤ ਅਰਜਨ ਚੰਦ,
ਗੁਰੂ ਨਾਨਕ ਸਾਹਿਬ ਦੀ ਜਿਹੜੀ ਵੱਡੀ ਜੋਤ ਹੈ, ਬਹੁਤ ਵੱਡੀ ਜੋਤ, ਉਹ ਜੋਤ ਇਸ ਵੇਲੇ ਗੁਰੂ ਅਰਜਨ ਸਾਹਿਬ ਦੇ ਵਿਚ ਬਿਰਾਜਮਾਨ ਹੈ, ਗੁਰੂ ਅਰਜਨ ਸਾਹਿਬ ਦੇ ਵਿਚ ਉਹ ਜੋਤ ਵਸ ਰਹੀ ਹੈ। ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਰਹੀ, ਦੇਸ਼ਾਂ ਵਿਦੇਸ਼ਾਂ ਵਿਚ ਸਿੱਖਾਂ ਤੱਕ ਇਹ ਖਬਰ ਪਹੁੰਚ ਰਹੀ ਹੈ।
ਸ੍ਰੀ ਅੰਮ੍ਰਿਤਸਰ ਪ੍ਰਿਥੀ ਆ ਰਹੇ ਹੋ ਮੈਂ ਗੁਰ ਬਣਿਓ ਬਹੁਤ
ਪ੍ਰਿਥੀ ਚੰਦ ਅੰਮ੍ਰਿਤਸਰ ਸਾਹਿਬ ਚ ਹੀ ਰਿਹਾ, ਇਹਨੇ ਬੜੇ ਢੰਡੋਰੇ ਪਿੱਟੇ, ਪੰਜ ਸੱਤ ਮਸੰਦ ਵੀ ਆਪਣੇ ਬਣਾਏ ਹੋਏ ਸੀ, ਉਹਨਾਂ ਨੂੰ ਵੀ ਕਿਹਾ ਜਾ ਕੇ ਲੋਕਾਂ ਨੂੰ ਕਹੋ ਕਿ ਬਾਬਾ ਪ੍ਰਿਥੀ ਚੰਦ ਜੀ ਗੁਰੂ ਨੇ, ਇਹਨੇ ਬੜਾ ਢੰਡੋਰਾ ਪਿੱਟਿਆ ਵੀ ਮੈਂ ਗੁਰੂ ਹਾਂ ਮੈਂ ਗੁਰੂ ਹਾਂ। ਹੁਣ ਬਗਲਾ ਭਾਵੇਂ ਚਿੱਟਾ ਜਿਹਾ ਰੰਗ ਹੁੰਦਾ ਉਹਦਾ ਵੇਖਣ ਨੂੰ ਹੰਸ ਵਰਗਾ, ਪਰ ਬਗਲਾ ਭਾਵੇਂ ਵੇਖਣ ਨੂੰ ਹੰਸ ਵਰਗਾ ਚਿੱਟੇ ਰੰਗ ਦਾ ਹੁੰਦਾ, ਤਰ ਤੇ ਨਹੀਂ ਨਾ ਸਕਦਾ। ਹੰਸਾਂ ਦੇਖ ਤਰੰਦਿਆਂ ਬੱਗਾ ਪੇ ਆਇਆ ਚਾਓ, ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਓ। ਬਗਲਿਆਂ ਨੂੰ ਵੀ ਚਾਓ ਆ ਜਾਂਦਾ ਵੇਖ ਕੇ ਹੰਸਾਂ ਨੂੰ, ਜਦੋਂ ਤਰਦੇ ਤੇ ਪੈਰ ਥੱਲੇ ਤੇ ਪੈਰ ਉੱਪਰ ਤੇ ਸਿਰ ਥੱਲੇ ਡੁੱਬ ਕੇ ਮਰ ਜਾਂਦੇ। ਪ੍ਰਿਥੀ ਚੰਦ ਦਾ ਵੀ ਸੁਭਾਅ ਆਪ ਹੀ ਢੰਡੋਰਾ ਪਿੱਟਦਾ, ਮੈਂ ਗੁਰੂ ਆ ਮੈਂ ਗੁਰੂ ਆ।
ਤੋ ਨਾ ਪੂਜਾ ਕੋਈ ਚਿੜਾਵੇ, ਨਹੀਂ ਜਾਏ ਕਰ ਸੀਸ ਨਿਵਾਵੇ।
ਕੋਈ ਇਹਦੀ ਪੂਜਾ ਕਰਨ ਨਹੀਂ ਆਉਂਦਾ, ਕੋਈ ਆ ਕੇ ਇਹਦੇ ਚੜਾਵਾ ਨਹੀਂ ਚੜਾਉਂਦਾ, ਕੋਈ ਆ ਕੇ ਇਹਨੂੰ ਸੀਸ ਨਹੀਂ ਨਿਵਾਉਂਦਾ।
ਬਹੁਤ ਬੇਸੂਰਤ ਕਰਤੀ ਉਪਾਏ, ਸੰਗਤ ਪਰ ਕੁਛ ਬਸ ਨਾ ਬਚਾਏ।
ਬੜਾ ਝੂਰਦਾ, ਬੜਾ ਅਨਕ ਪ੍ਰਕਾਰ ਦੇ ਉਪਾਅ ਕਰਦਾ ਪ੍ਰਿਥੀ ਚੰਦ ਜਿਹੜੇ ਦਿਮਾਗ ਚ ਆਉਂਦੇ ਨੇ, ਪਰ ਗੁਰੂ ਕੀ ਸੰਗਤ ਦੇ ਉੱਤੇ ਇਹਦਾ ਕੋਈ ਬਸ ਨਹੀਂ ਚੱਲਦਾ। ਗੁਰੂ ਕੇ ਸਿੱਖਾਂ ਦੇ ਉੱਤੇ, ਸੰਗਤ ਦੇ ਉੱਤੇ ਇਹਦਾ ਕੋਈ ਜ਼ੋਰ ਨਹੀਂ ਚੱਲਦਾ।
ਸ੍ਰੀ ਅਰਜਨ ਜੀ ਗੋਇੰਦਵਾਲ, ਕੀਤਕ ਮਾਸ ਕਰੇ ਸੁਖ ਨਾਲ।
ਇੱਧਰ ਗੁਰੂ ਅਰਜਨ ਸਾਹਿਬ ਜੀ ਗੋਇੰਦਵਾਲ ਸਾਹਿਬ ਚ ਵਸਦੇ ਨੇ, ਔਰ ਮਹਾਰਾਜ ਜੀ ਨੇ ਇੱਥੇ ਰਹਿ ਕੇ ਸੁਖ ਨਾਲ ਕੁਝ ਮਹੀਨੇ ਬਤੀਤ ਕੀਤੇ ਹਨ। ਉਧਰ ਆਗਰੇ ਵਿਚ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲ ਵੀ ਖਬਰ ਪਹੁੰਚੀ, ਕਿਉਂਕਿ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਉਧਰ ਭੇਜਿਆ ਹੋਇਆ ਸੀ ਪ੍ਰਚਾਰ ਲਈ। ਪਤਾ ਲੱਗਾ ਕਿ ਗੁਰੂ ਰਾਮਦਾਸ ਸਾਹਿਬ ਜੀ ਬੈਕੁੰਠ ਚੁਰ ਗਏ ਨੇ, ਚਲੇ ਗਏ ਨੇ, ਤੋ ਭਾਈ ਗੁਰਦਾਸ ਜੀ ਵੀ ਦਰਸ਼ਨ ਕਰਨ ਲਈ ਸੰਗਤ ਨਾਲ ਲੈ ਕੇ ਆ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।